आदि निरंजन है गुरु नानक, आपकी मूरत है जग आयो। लोग सुनियो, परलोक सुनियो, वेद लोग सुनियो, सब दर्शन पायो। संगत पारो तारण को, गुरु नानक साहिब पंथ चलायो। वाहिगुरु श्री गुरु नानक साहिब, आपके मूरत है जग आयो। आद करो गुरुदेव को बंदन, वाहिगुरु मुख माही आचारी। दोए कर जोर करूं चरण पर, जाऊं सदा गुर को बलकारी। कौन सुने उपमा गुर की, गुर मूरत ध्यान हृदय में तारी। वाहे गुरु श्री गुरु नानक साहिब, सेवक शरण गही दरबारी। सतनाम श्री वाहिगुरु जियो, राग सोरठ बाणी भगत भीखन की। एक ओंकार सतगुर प्रसाद, नैनो नीर बह तन खीना। भये केस दुध वानी, रूदा कंठ शब्द नहीं उचरै। अब क्या करह प्राणी, नैनो नीर बह तन खीना। भये केस दुध वानी, रूदा कंठ शब्द नहीं उचरै। अब क्या करह प्राणी, राम राय कोहे बैद बनवारी। अपने संत है लेहो हवारी, रहाओ माथे पीर शरीर जलन है। कर्क करेजे माही, ऐसी बेदन उपज करी पई। वाका औखद नाही, हर का नाम अमृत जल निर्मल। यह औखद जग सारा, गुर प्रसाद कह जन भीखन। पाव मोख द्वारा, हर का नाम अमृत जल निर्मल। एहो औखद जग सारा, गुर प्रसाद कह जन भीखन। पाव मोख द्वारा। वाहिगुरु जी का खालसा, वाहिगुरु जी की फतेह। भगत वछल करण निदान, दीना बंधु पतत पावन। जब गुरु नरंजन ज्योत, धन धन साहेब श्री गुरु नानक देव जी महाराज, धन धन साहेब श्री गुरु गोविंद सिंह साहेब जी महाराज, धन धन साहेब श्री गुरु ग्रंथ साहेब जी महाराज जी दी अपार कृपालता दा सदका, आप सारे माई भाई बड़े प्यार सत्कार दे सहत सतगुरु जी के पावन दरबार की हाजरी भर रहे हो। गुरु के कीर्तनियों ने बड़े प्यार सत्कार दे सहत अमृतमयी पावन गुरबाणी का कीर्तन श्रवण करवाया है। वंदना हर वंदना गुण गाव गोपाल राय। दीपसा अलंकार दे सिंघा गुरुक ने शांत द्वारा मजबूर गरीब अनुवाद जी ने इस शब्द की बख्शिश की है। आप जी ने कीर्तन श्रवण किया है। कोई समय वास्ते बाणी विचार श्रवण करनी है। अज भगत भीखन जी की बाणी विचों ਸ਼ਬਦੀ ਵਿਚਾਰ ਆਪ ਜੀ ਸਰਵਨ ਕਰੋਗੇ। ਭਗਤ ਭੀਖਣ ਜੀ ਦਾ ਜੋ ਜੀਵਨ ਹੈ ਔਰ ਉਹਨਾਂ ਦੀ ਪਵਿੱਤਰ ਰਚਨਾ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਥਾਨ ਬਖਸ਼ਿਸ਼ ਕੀਤਾ ਔਰ ਬਾਣੀ ਕਸਵੱਟੀ ਤੇ ਪਰਤੀ ਹੈ ਸਾਰੇ ਭਗਤਾਂ ਦੀ, ਜਿਹੜੀ ਬਾਣੀ ਗੁਰਮਤ ਦੇ ਅਨੁਕੂਲ ਗੁਰੂ ਜੀ ਨੇ ਜਾਣੀ ਹੈ ਉਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਰਕਾਰ ਦੇ ਸਥਾਨ ਮਿਲਿਆ ਹੈ, ਜਿਸ ਤਰ੍ਹਾਂ ਜਲਣ ਕੰਨ ਪੀਲੋ ਛਜੋ ਸ਼ਾਹ ਹੁਸੈਨ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਲੋਕ ਆਪੋ ਆਪਣੀ ਰਚਨਾ ਲੈ ਕਰਕੇ ਆਏ ਸਨ। ਉਹਨਾਂ ਦੀ ਜੋ ਰਚਨਾ ਸੀ ਉਹਦੇ ਕੋਈ ਸਿੱਖਿਆ ਜ਼ਰੂਰ ਸੀ, ਪਰ ਗੁਰਬਾਣੀ ਦੀ ਕਸੋਟੀ ਦੇ ਉੱਤੇ ਪੂਰਾ ਨਾ ਉਤਰਨ ਦੇ ਕਾਰਨ ਉਹਨਾਂ ਨੂੰ ਸਥਾਨ ਨਹੀਂ ਮਿਲ ਸਕਿਆ। ਸਾਰਿਆਂ ਦੇ ਮਨ 'ਚ ਸ਼ੌਕ ਸੀ ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਡਾ ਕੋਈ ਸ਼ਬਦ ਚੜ੍ਹ ਗਿਆ ਅਸੀਂ ਸਦਾ ਵਾਸਤੇ ਅਮਰ ਹੋ ਜਾਵਾਂਗੇ ਔਰ ਸਾਰੇ ਸੰਸਾਰ ਦੇ ਪੂਜਨੀਕ ਹੋ ਜਾਵਾਂਗੇ। ਪਰ ਜਿੱਥੇ ਪਰਮੇਸ਼ਰ ਨੇ ਕਿਸੇ ਨੂੰ ਰੱਖਣਾ ਹੈ ਉੱਥੇ ਰਹਿਣਾ ਪੈਂਦਾ ਹੈ। ਜਿਨ੍ਹਾਂ ਜਿਨ੍ਹਾਂ ਸੰਤਾਂ ਭਗਤਾਂ ਦੀ ਰਚਨਾ ਗੁਰਮੁਖ ਦੇ ਅਨੁਕੂਲ ਮਹਾਰਾਜ ਨੇ ਜਾਣੀ ਉਸੇ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਨਮਾਨ ਪ੍ਰਾਪਤ ਹੋ ਸਕਿਆ। ਜਿਵੇਂ ਮਰਦਾਨਾ ਜੀ ਦੇ ਨਿਮਿਤ ਸ਼ਬਦ ਹੈ ਔਰ ਬਾਕੀ ਫਰੀਦ ਸਾਹਿਬ ਦੀ ਬਾਣੀ ਹੈ, ਇਹਨਾਂ ਨੂੰ ਸਤਿਕਾਰ ਪ੍ਰਾਪਤ ਹੋਏ ਹੈ। ਕਬੀਰ ਸਾਹਿਬ ਬਾਕੀ ਜਿੰਨੇ ਭਗਤ ਹੈ, ਸੂਰਦਾਸ ਹੈ, ਉਹਦੇ ਰਚਨਾ ਵਿੱਚੋਂ ਜੇ ਇੱਕ ਪੰਕਤੀ ਵੀ ਠੀਕ ਜਾਪੀ ਹੈ ਉਹ ਵੀ ਲੈਜ ਹੈ। ਛਾੜ ਮਨ ਹਰ ਗੁਰਮੁਖਨ ਹੋ ਸਨ, ਸਾਰਾ ਸ਼ਬਦ ਨਹੀਂ ਲਿਆ। ਇਸੇ ਤਰ੍ਹਾਂ ਜਿੱਥੇ ਕਿਤੇ ਕੋਈ ਸ਼ੰਕਾ ਜਾਪੀ ਹੈ ਉੱਥੇ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ ਇਸ ਤਰ੍ਹਾਂ ਵੀ ਆ ਰਿਹਾ, ਜਾਂ ਫਰੀਦ ਜੀ ਕਹਿੰਦੇ ਹੈ ਕਿ ਸਰੀਰ ਵਿੱਚ ਰੱਤ ਨਹੀਂ ਰਹੀ ਅਤੇ ਮਹਾਰਾਜ ਨੇ ਕਿਹਾ ਪੜ੍ਹ ਕੇ ਕੋਈ ਸ਼ੰਕਾ ਨਾ ਜਾਪੇ ਉਹਨਾਂ ਦੇ ਭਾਵ ਨੂੰ ਸ਼ਾਇਦ ਸਮਝਣ ਵਿੱਚ ਕਠਿਨਾਈ ਆਵੇ ਅਤੇ ਨਾਲ ਲਿਖ ਦਿੱਤਾ ਇਹ ਤਨ ਸਭੋ ਰੱਤ ਹੈ ਰੱਤ ਬਿਨ ਤਨ ਨਾ ਹੋਏ, ਜੋ ਰੱਤੇ ਸਾਹਿਬ ਆਪਣੇ ਤਿੰਨ ਤਾਂ ਦੋ ਰੱਤ ਨਾ ਹੋਏ। ਅਤੇ ਸਰੀਰ ਕੋਈ ਖੂਨ ਤੋਂ ਬਿਨਾਂ ਤਾਂ ਹੋਏ ਨਹੀਂ ਸਕਦਾ, ਹਾਂ ਉਹਨਾਂ ਦੇ ਅੰਦਰ ਲੋਭ ਰੂਪੀ ਰੱਤ ਨੇ, ਇਹ ਸ਼ੰਕਾ ਨਾਲ ਹੀ ਨਿਵਰਤ ਕਰਦਾ। ਬਾਕੀ ਦੁਨੀਆਂ ਦੇ ਗ੍ਰੰਥ ਜੋ ਹੈ ਆਪੋ ਆਪਣੀ ਜਗ੍ਹਾ ਉਹਨਾਂ ਦਾ ਸਤਿਕਾਰ ਹੈ। ਕਈ ਵਾਰੀ ਪ੍ਰਸ਼ਨ ਕਿਤੇ ਹੁੰਦਾ ਅਤੇ ਉਹਦਾ ਉੱਤਰ ਕਿਤੇ ਬਹੁਤ ਦੂਰ ਜਾ ਕੇ ਮਿਲਦਾ। ਕਈਆਂ ਦੇ ਪ੍ਰਸ਼ਨ ਹੀ ਹੈ, ਉੱਤਰ ਮਿਲਣੇ ਬੜੇ ਕਠਿਨ ਆ, ਪਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਪਦ ਵੀ ਕਿਉਂ ਹੈ, ਨਾਲੇ ਪ੍ਰਸ਼ਨ ਆ ਅਤੇ ਨਾਲੇ ਉੱਤਰ ਆ, ਨਾਲੇ ਨਾਲ ਹੱਲ ਕੀਤਾ ਕਰਾਂ। ऐसी महाराज कृपा करके गए हैं। तो आज कोई पुस्तक पढ़ रहे थे, कोई प्रेमी रामदास उसका नाम है, वो महापुरखा कहन लगा जी मेरी कन्या की शादी है, ये सनातनी मत के अनुसार लावा करा ज्या गुरमत अनुसार जो आनंद कार्ज है। महापुर कहन लगे पे सनातनी ढंग ना लावा किवें होंदियां, कहिंदे इस तरह बेदी गढ़ लैंदे आ, पंडित दे हवन कुंड बना के मंत्र पढ़ के ऊतियां पाउंदे आ, फिर वो इस तरह सारी क्रिया करदे आ। महापुर कहन लगे जदों वो ये करदे आ तुहानूं कोई समझ आता, कहते जी समझ तो सू कुछ नहीं आता, कहते जिथे गुरु ग्रंथ साहब न साखी जान के लावा होनी है उठे समझ आती है, कहते वो तो पूरी समझ आती है, कहते फिर तो हम उत्तर देने की लड़ ही नहीं, जो उठे कराओ जिथे थानू सारा समझ आता। तो इस वास्ते फिर उस गुरमुख ने गुरु महाराज की ओट लै के ये सारी क्रिया की सी। तो इस तरह गुरबाणी जड़ी है ये सुनने दे नाल समझ विच पैंदी है, बाकी जिन्हियां कठिन भाषावां हन ते उहनां दे अगे ट्रांसलेट कीते जाण फिर वो समझ आउंदी है। बाकी गुरमुखी विद्या ऐसी है बस थोड़ा ज्यादा पढ़ लो चंगी तरह विचार लो बड़ी छेती आ जाती है। ये दुनिया की हर बोली जड़ी है वो पंजाबी भी लिख सकते हैं, दूजिया बोलियां दूई जगह लिखनी बड़िया औखियां, ये कोई ऐसी मास्टर चाबी है जिसे सारिया बोलियां लिखिया जाने। तो समा आएगा तो घर घर के बाणी का जो प्रभाव है ये सतगुरु जी ने करना है अते हो रहा है। सतगुरु जी की बाणी विचों भगत भीखण जी कृपा कर रहे हैं, राग सोरठ बाणी भगत भीखण की, राग सोरठ है भीखण भगत की ये बाणी है। एक ओंकार सतगुर प्रसाद भावे मुसलमानी मत का फकीर है पर गुरमत नूं ग्रहण कर लिया, इस वास्ते जिहड़ा मंगलाचरण है वो जो गुरु महाराज ने बख्शिश किया उसनू ही आचरण किया गया है। आम तो मुसलमान बिस्मिल्लाह अक्षरां आरंभ करते हैं पर जदों गुरमत ग्रहण कर ली जाए तो जो गुरु महाराज की आज्ञा तो वो ही अकाल पुरख का मंगल उन्हें किया, महाराज तो सीध लैके जिन्हें भगत है जे कोई आप आया जो नुमाइंदा आया उन्हां दी रचना लैके गुरु महाराज के सिद्धांत नूं प्रवान किया है। वाहिगुरु परमेश्वर भाई एक है, ओंकार प्रकाश रूप है, सतगुरु जी की प्रसाद कृपा द्वारा प्राप्ति होंदी है। इत्थे जो सात अखर है ये तत्ते नूं सियारी ना पाया, ये सच दा वाच पिया, ਜੇ ਸੱਸੇ ਦੇ ਅਦਕ ਤੇ ਤਤਾ ਪਾਇਆ ਜਾਂਦਾ ਫਿਰ ਸੱਤ ਤੇ ਗਣਕ ਤੇ ਅੰਕ ਦਾ ਵਾਚਕ ਹੋਣਾ ਸੀ। ਜੇ ਸੱਸਾ ਤੇ ਤੱਤਾ ਫਿਰ ਸੱਤ ਬਣ ਜਾਣਾ ਸੀ। ਸੱਤ ਨਿੰਬੂ ਦਾ, ਜਵੈਣ ਦਾ, ਪੂਦਨੇ ਦਾ, ਤੇ ਇਸੇ ਤਰ੍ਹਾਂ ਪੁਦੀਨੇ ਦਾ, ਜੁਦੇ ਜੁਦੇ ਸੱਤ ਹੋ ਜਾਂਦੇ ਆ। ਇਸ ਵਾਸਤੇ ਇੱਥੇ ਸਿਆਰੀ ਨੂੰ ਪਾਇਆ ਇਹ ਸੱਚ ਦਾ ਵਾਚਕ ਹੈ। ਸੱਤ ਕੀ ਚੀਜ਼ ਹੈ ਜਿਹਦਾ ਤਿੰਨਾਂ ਕਾਲਾਂ ਵਿੱਚ ਨਾਸ਼ ਨਹੀਂ ਹੁੰਦਾ? ਭੂਤ ਕਾਲ ਔਰ ਵਰਤਮਾਨ ਤੇ ਭਵਿਸ਼ਯ ਤ੍ਰੈ ਕਾਲ ਅਵਾਧਤਵੰ ਸੁਤਤਵੰ, ਜਿਹਦਾ ਤਿੰਨਾਂ ਕਾਲਾਂ 'ਚ ਅਵਾਧ ਬਾਧ ਨਾਸ ਨਾ ਹੋਵੇ ਉਸ ਨੂੰ ਸੱਤ ਕਹਿੰਦੇ ਆ। ਗੁਰਨਾਮ ਚੇਤਨ ਦਾ, ਪ੍ਰਸਾਦ ਨਾਮ ਆਨੰਦ ਦਾ, ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਉਸ ਇੱਕ ਓਂਕਾਰ ਦੀ ਪ੍ਰਾਪਤੀ ਹੁੰਦੀ ਹੈ, ਭਾਵ ਉਸ ਨੂੰ ਅਸੀਂ ਪ੍ਰਗਟ ਕਰ ਸਕਦੇ ਹਾਂ। ਹੈ ਤਾਂ ਵਿਆਪਕ ਸ਼ਕਤੀ, ਜਿਵੇਂ ਧਰਤੀ ਦੇ ਅੰਦਰ ਪਾਣੀ ਸਾਰੀ ਜਗ੍ਹਾ ਵਿਆਪਕ ਆ, ਕਈ ਜਗ੍ਹਾ ਤੇ ਦਰਿਆ ਉੱਤੇ ਵਗ ਰਿਹਾ, ਵੈਸੇ ਡੋਲ ਕਰ ਲਓ, ਕਿਤੇ 5 ਹਾਥਿਆ, 10 ਹਾਥਿਆ, 50, 100, 500, 1000 ਵੀ ਹੋ ਸਕਦਾ, ਵੱਧ ਵੀ ਹੈ ਸਾਰੇ। ਇਸ ਤਰ੍ਹਾਂ ਪਰਮੇਸ਼ੁਰ ਵਿਆਪਕ ਆ। ਕਈਆਂ ਦੇ ਹਿਰਦੇ ਇੰਨੇ ਪਵਿੱਤਰ ਆ ਕਿ ਉਹਨਾਂ ਨੂੰ ਹਰ ਵੇਲੇ ਸਾਖਿਆਤ ਆ। ਜਿੰਨੇ ਜਿੰਨੇ ਹਿਰਦੇ ਮਲੀਨ ਆ ਉਨੇ ਉਨੇ ਅਸੀਂ ਤੋਂ ਦੂਰ ਹਾਂ। ਸੇਵਾ ਤੇ ਸਿਮਰ ਦਾ ਭਾਵ ਇਹ ਹੈ, ਹਿਰਦੇ ਦੀ ਸ਼ੁੱਧੀ ਹੋ ਜਾਏ, ਜਿਉਂ ਜਿਉਂ ਹਿਰਦਾ ਸ਼ੁੱਧ ਹੋਏਗਾ ਤਿਉਂ ਤਿਉਂ ਅਸੀਂ ਪਰਮਾਤਮਾ ਦੇ ਨੇੜੇ ਹੋ ਜਾਵਾਂਗੇ। ਤੇ ਗੁਰੂ ਤੋਂ ਇਹ ਸਾਰਾ ਗਿਆਨ ਮਿਲਦਾ ਹੈ, ਨੇੜੇ ਹੋਣ ਦੀ ਜਿਹੜੀ ਵਿਚਾਰ ਹੈ ਉਹ ਪ੍ਰਾਪਤ ਹੁੰਦੀ ਹੈ। ਨੈਨਹੋਂ ਨੀਰ ਬਹਿ ਤਨ ਖੀਨਾ, ਭਗਤ ਜੀ ਦੱਸਦੇ ਆ ਜਿਵੇਂ ਗੁਰੂ ਮਹਾਰਾਜ ਨੇ ਵੀ ਕਿਰਪਾ ਕੀਤੀ ਹੈ, 12 ਵਰਸ ਬਾਲਪਨ ਬੀਤੇ, 20 ਵਰਸ ਅਸ਼ਟਾਪਨ ਕੀਤੇ, ਔਰ ਇਸ ਪ੍ਰਕਾਰ 30 ਵਰਸ ਕਸ਼ਟ ਦੇਵਨਾ ਪੂਜਾ, ਫਿਰ ਪਛਤਾਨਾ ਬਿਰਧ ਪਏ, 12 ਸਾਲ ਜਿਹੜੇ ਆ ਉਹ ਬਲ ਅਵਸਥਾ ਚ ਬੀਤ ਗਏ, ਅਗਿਆਤ ਅਵਸਥਾ। 20 ਵਰਸ ਪੇ ਜਿਹੜੇ ਹੈ ਉਹ ਬੰਦਾ ਕੋਈ ਜਪ ਤਪ ਕਰ ਸਕਦਾ, ਸਰੀਰ ਵਿੱਚ ਬਲ ਪੂਰਾ ਹੁੰਦਾ ਜੋ ਬੰਦਾ। ਫਿਰ 30, ਇਹ ਬਣ ਗਿਆ 32 ਤੇ 30, 62 ਸਾਲ ਦੀ 60 ਪੇ ਬੁਢਾਪਾ ਆ ਜਾਂਦਾ, 60 ਪੇ ਬੁਢਾਪਾ ਆਵੇ। ਇਸ ਵਾਸਤੇ ਕੋਈ ਪਵਿੱਤਰ ਪੁਰਖਾਂ ਤੋਂ ਸਮਤ ਲੈ ਕੇ ਅਕਾਲ ਪੁਰਖ ਦੀ ਪੂਜਾ ਵੀ ਨਹੀਂ ਕੀਤੀ, ਫਿਰ ਪਛਤਾਨਾ ਬਿਰਧ ਪਇਓ ਕਿ ਪਾਚਾਤਾਪ ਕਰਦਾ ਬੁੱਢਾ ਹੋ ਜਾਂਦਾ, ਮੇਰੀ ਮੇਰੀ ਕਰਤੇ ਜਨਮ ਪਇਓ, ਬਸ ਮੈਂ ਮੇਰੀ 'ਚ ਪਿਆ ਰਿਹਾ, ਇਉਂ ਜਨਮ ਬੀਤ ਗਿਆ, ਸਾਰਾ ਜਨਮ ਬਤੀਤ ਕਰਕੇ ਚਲੇ ਗਿਆ, ਉਸ ਨੂੰ ਮਿਲਣੇ ਦੀ ਸੋਝੀ ਨਹੀਂ ਆਈ, ਨਾ ਸਮਾਂ ਕੱਢਿਆ। ਅਤੇ ਜਿੱਦਾਂ ਉਹ ਸਮਾਂ ਲਾਉਂਦਾ ਰਿਹਾ ਦਰਗਾਹ ਵਿੱਚ ਉਹਦਾ ਕਾਣੀ ਕੌਡੀ ਮੁੱਲ ਨਹੀਂ ਪੈਣਾ। ਹੁਣ ਉਹ ਕਹਿੰਦੇ ਆ ਵੀ ਨੈਣਹੋਂ ਨੀਰ ਬਹਿ ਤਨ ਖੀਨਾ, ਫਰੀਦ ਜੀ ਨੇ ਵੀ ਕਿਹਾ ਚੱਲਣ ਚੱਗਣ ਰਤਨ ਤੇ ਸੁਣੀਅਰ ਬਹਿ ਗਏ, ਖੇੜੇ ਮੋਤੀ ਧਾਵ ਸੇ ਜਾਨੀ ਚੱਲ ਗਏ। ਚੱਲਣ ਜਿਹੜੇ ਪੈਰ ਸੀ ਇਹ ਵੀ ਜਵਾਬ ਦੇ ਗਏ, ਚੱਬਣ ਜਿਹੜੇ ਦੰਦ ਸੀ ਉਹ ਵੀ ਮੂੰਹ ਚੋਂ ਨਿਕਲ ਗਿਆ, ਮੁੱਖ ਆਲੇ ਵਰਗਾ ਹੋ ਗਿਆ, ਖਾਲੀ ਹੋ ਗਿਆ। ਕਈ ਪ੍ਰਾਈਵੇਟ ਲਿਆਉਂਦੇ ਆ ਪਰ ਉਹ ਪੂਰਾ ਕੰਮ ਨਹੀਂ ਦਿੰਦੇ, ਫਿੱਟ ਕਈਆਂ ਦੇ ਆਉਂਦੇ ਨਹੀਂ। ਚੱਲਣ ਚੱਬਣ ਦੰਦ ਹੋ ਗਏ, ਰਤਨ ਨੇਤਰਾਂ ਦੀ ਜੋਤ ਜਿਹੜੀ ਹੈ ਉਹ ਵੀ ਫਿਰ ਚਲੇ ਜਾਂਦੀ ਹੈ। ਨੈਨੂ ਨੀਰਾ ਸਾਰ ਵਹਿ ਬਲਗਮ ਵੱਧ ਜਾਂਦੀ ਹੈ, ਪਾਣੀ ਵਗਦਾ ਰਹਿੰਦਾ ਖੂਨ 'ਚ, ਮੋਤੀਆ ਬਿੰਦੂ ਤਰਿਆ ਜਾਂ ਕੋਈ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਣੀਆਂ। ਚੱਲਣ ਚਵਣ ਰਤਨ ਤੇ ਸੁਣੀਅਰ, ਸੁਣੀਅਰ ਮੈਨੇ ਕੰਨ, ਇਹ ਵੀ ਵਹਿ ਹੈ, ਇਹਨਾਂ ਦਾ ਬਲ ਖੀਣ ਹੋ ਗਿਆ। ਖੇੜੇ ਨੂੰ ਕੀ ਧਾਲ ਤੇ ਜਾਣੀ ਹੈ, ਫਿਰ ਢਾਹਾਂ ਮਾਰ ਕੇ ਆਉਂਦਾ ਮੇਰੇ ਨਾਲ ਦੇ ਹੁਣ ਸਾਰੇ ਤਰੇ ਵੈ, ਇੱਕ ਮੈਂ ਹੀ ਬੁੱਢਾ ਰਹਿ ਗਿਆ। ਉਹ ਵੀ ਨਦੀ ਕਿਨਾਰੇ ਰੁਕਦਾ ਪਿਚਰ ਕੁਦਰਨੇ ਧੀਰ, ਜਿਵੇਂ ਨਦੀ ਦੇ ਕਿਨਾਰੇ ਤੇ ਰੁੱਖ ਹੋਵੇ ਤੇ ਬਾੜ ਲੱਗੀ ਹੋਵੇ, ਉਹ ਦਰਖਤ ਕਿੰਨਾ ਚਿਰ ਰਹੇਗਾ, ਤੇ ਜਾਣਾ ਇਸਨੇ ਵੀ ਹੈ। ਸੋ ਇਸ ਵਾਸਤੇ ਭਗਤ ਜੀ ਉਹ ਇਸ਼ਾਰਾ ਦੇ ਰਿਹਾ ਹੈ ਕਿ ਬਾਣੀ 'ਚ ਵੀ ਦੱਸਿਆ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜਲਾ ਰੇ ਮਨ ਸਾਰੰਗ ਪਾਣੀ, ਆਵਨਾ ਭਜਸ ਭਜਸ ਕਬ ਭਾਈ, ਆਵੈ ਹੰਤ ਨਾ ਭਜਿਆ ਜਾਏ। ਜਿੰਨਾ ਚਿਰ ਜਰਾ ਮੈਨੇ ਬੁਢਾਪੇ ਦਾ ਰੋਗ ਨਹੀਂ ਆਇਆ, ਜਿੰਨਾ ਚਿਰ ਕਾਲ ਨੇ ਕਾਇਆ ਨੂੰ ਗ੍ਰਸਿਆ ਨਹੀਂ, ਜਿੰਨਾ ਚਿਰ ਰਸਨਾ ਦੀ ਬਾਣੀ ਵਿਆਕਲ ਨਹੀਂ ਹੋਈ, ਜਵਾਨ ਥਦਲਾਉਣ ਨਹੀਂ ਲੱਗੀ, ਉਨਾ ਚਿਰ ਜਿਵੇਂ ਪਪੀਹਾ ਸੁਆਂਤੀ ਬੂੰਦ ਵਾਸਤੇ ਜੋ ਆਕਾਸ਼ ਤੋਂ ਮੀਂਹ ਦੇ ਸਮੇਂ ਡਿੱਗਦੀ ਹੈ, ਪਰਿਓ ਪਰਿਓ ਕਰਦਾ, ਕਿੰਨਾ ਮੀਂਹ ਪਵੇ ਉਹ ਸੁਆਂਤੀ ਬੂੰਦ ਜਾਤੀ ਮੂੰਹ ਨਹੀਂ ਪੈਂਦੀ, ਸ਼ਾਂਤੀ ਨਹੀਂ ਆਉਂਦੀ, ਉਹਦੇ ਪੈਣ ਨਾਲ ਸਾਲ ਭਰ ਨੂੰ ਸ਼ਾਂਤੀ ਰਹਿੰਦੀ ਹੈ। ਸਾਰੰਗ ਪਾਣੀ ਜਿਵੇਂ ਸਾਰੰਗ ਪਪੀਹਾ ਪਾਣੀ ਉਹ ਸੁਆਂਤੀ ਬੂੰਦ ਵਾਸਤੇ ਪਰਿਓ ਪਰਿਓ ਕਰਦਾ, ਡੰਡਾ ਬੋਲਦਾ ਹੈ, ਸਾਰੰਗ ਪਾਣੀ ਜਿਸ ਨੇ ਆਪਣੇ ਪਾਣੇ ਨਾਮ ਹੱਥਾਂ ਵਿੱਚ ਸਾਰੰਗ ਧਨ ਛਪੜਿਆ ਹੋਇਆ, ਉਸ ਪਰਮੇਸ਼ਵਰ ਨੂੰ ਤੂੰ ਯਾਦ ਨਹੀਂ ਕਰਦਾ। ਇਸ ਵਾਸਤੇ ਭਗਤਰੀ ਜੀ ਨੇ ਵੀ ਕਿਹਾ, ਭਾਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਏ, ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਤਰਨ ਯੋਵਨ ਅਵਸਥਾ ਹੈ, ਚਾਹੇ ਵਿਦਿਆ ਪੜ੍ਹ ਲਓ, ਗੁਣ ਸਿੱਖ ਲਓ, ਤਗੜੇ ਵਿੱਚ ਮਾਇਆ ਸਮਾ ਲਓ ਜਾਂ ਸਿਮਰਨ ਕਰ ਲਓ, ਪਹਿਲੀ ਉਮਰ ਅਗਿਆਨਤਾ ਵਿੱਚ, ਬੁਢਾਪਾ ਜਿਹੜਾ ਫਿਰ ਬਿਮਾਰੀਆਂ ਲੱਗ ਜਾਂਦੀਆਂ, ਇਹਦਾ ਬਿਮਾਰੀਆਂ ਦਾ ਹੀ ਭਜਨ ਹੁੰਦਾ, ਜਿਹੜਾ ਰੋਗ ਹੋਵੇ ਉਹਦਾ ਭਜਨ ਹੁੰਦਾ, ਉਹ ਯਾਰ ਮੇਰੇ ਮੇਰਾ ਆਹ ਹੋਇਆ ਹੋਇਆ ਰੋਗ ਲੱਗ ਜਾਂਦੇ। ਕੋਈ ਬਿਰਲੇ ਹੈ ਜਿਹਨਾਂ ਦਾ ਸਰੀਰ ਜਨਮ ਤੋਂ ਮਰਨ ਤੋਂ ਪਹਿਲਾਂ ਤੱਕ ਤੰਦਰੁਸਤ ਰਹੇ, ਅੱਜ ਦੇ ਯੁੱਗ ਵਿੱਚ ਤੰਦਰੁਸਤ ਮਿਲਣਾ ਬੜਾ ਕਠਿਨ ਹੈ, ਬਿਮਾਰੀਆਂ ਇੰਨੀਆਂ ਵੱਧ ਚੁੱਕੀਆਂ, ਡਾਕਟਰ ਵੀ ਬਹੁਤ ਆ, ਬਿਮਾਰੀਆਂ ਵੀ ਬਹੁਤ ਆ। ਸੋ ਇਸ ਵਾਸਤੇ ਇਸ ਉਮਰ ਨੂੰ ਅਜਾਈ ਬੰਦਾ ਗਵਾ ਲੈਂਦਾ ਹੈ। ਨੈਣੋਂ ਨੀਰ ਬਹਿ ਤਨ ਖੀਨਾ, ਅੱਖਾਂ ਵਿੱਚੋਂ ਬਲਗਮ ਵਧਣ ਦੇ ਕਾਰਨ ਨੀਰ ਜਿਹੜਾ ਪਾਣੀ ਵਗਦਾ ਰਹਿੰਦਾ, ਇੱਕ ਤਾਂ ਬਰਾਗ ਦਾ ਜਾ ਲਿਆ ਨਾ ਪਿਆਰ ਵਿੱਚ ਆ ਕੇ, ਉਹ ਵੱਖਰੀ ਚੀਜ਼ ਹੈ। ਇਹ ਹੈ ਸਰੀਰ ਦੀ ਬਿਮਾਰੀ ਕਰਕੇ, ਅੱਖਾਂ ਤੋਂ ਨੀਰ ਪਾਣੀ ਵਹਿੰਦਾ ਰਹਿੰਦਾ ਵਗਦਾ ਰਹਿੰਦਾ, ਤਨ ਖੀਨਾ ਸਰੀਰ ਦਾ ਬਲ ਜਿਹੜਾ ਖੀਣ ਹੋ ਗਿਆ, ਸਰੀਰ ਵਿੱਚ ਉਹ ਬਲ ਨਹੀਂ ਰਹਿੰਦਾ, ਜਿਵੇਂ ਉਹ ਬਜ਼ੁਰਗ ਜਾ ਰਿਹਾ ਸੀ ਉਹਦੇ ਲੱਕ ਵਿੱਚ ਕੁੱਬ ਪੈ ਗਿਆ, ਹੁਣ ਜਿਹੜੇ ਨੌਜਵਾਨ ਬੱਚੇ ਹੁੰਦੇ ਆ ਉਹ ਦੇਖ ਕੇ ਹੱਸਦੇ ਆ ਬਜ਼ੁਰਗ ਨੂੰ, ਔਰ ਟੀਚਰ ਦੀ ਤਰ੍ਹਾਂ ਗੱਲ ਕਰਦੇ, ਬਾਪੂ ਕਮਾਨ ਕਿੱਥੋਂ ਲਈ ਹੈ, ਬਜ਼ੁਰਗ ਹੀ ਬੜਾ ਸਿਆਣਾ ਸੀ, ਕਹਿੰਦੇ ਘਬਰਾਓ ਨਾ, ਥੋੜ੍ਹੇ ਦਿਨ ਵੇਟ ਕਰੋ, ਤੁਹਾਨੂੰ ਬਿਨਾਂ ਪੈਸਿਆਂ ਤੋਂ ਮਿਲ ਜਾਏਗੀ, ਭਾਵ ਜਿਹੜੇ ਬੁਢਾਪਾ ਆ ਗਿਆ ਤੁਹਾਡੇ ਵੀ ਕੁੱਬ ਪੈ ਜਾਏਗਾ, ਭਾਈ ਇਹ ਮੁਲਕ ਦੀ ਡੰਡੀ ਰੋਲ ਨੇ, ਦੂਏ ਨੂੰ ਦੇਖ ਕੇ ਹੱਸਦਾ ਹੈ, ਜਿਹੜੇ ਬੁਢਾਪਾ ਆ ਜਾਂਦਾ, ਜੋ ਬਿਮਾਰੀਆਂ ਉਸ ਉਮਰ 'ਚ ਹੁੰਦੀਆਂ ਉਸ ਬੇਅਕਤੀ 'ਚ ਵੀ ਪੈਦਾ ਹੋ ਸਕਦੀਆਂ। ਤਨ ਦਾ ਬਲ ਜਿਹੜਾ ਖੀਣ ਹੋ ਜਾਂਦਾ, ਕਿਉਂਕਿ ਬਲ ਜਿਹੜਾ ਹੈ ਇਹਦਾ ਆਪਣਾ ਨਹੀਂ, ਬਲਪਨ ਵੀ ਇਹਦਾ ਆਪਣਾ ਨਹੀਂ, ਜਵਾਨੀ ਵੀ ਇਹਦੀ ਆਪਣੀ ਨਹੀਂ, ਬੁਢਾਪਾ ਮੌਤ ਵੀ ਇਹਦੇ ਹੱਥ ਵਿੱਚ ਨਹੀਂ, ਕਲਾ ਤਾਂ ਸਾਰੀ ਵਾਹਿਗੁਰੂ ਦੇ ਹੱਥ ਵੀ ਹੈ। ਅਤੇ ਮਨੁੱਖ ਦੇਹ ਵੀ ਇਹਦੀ ਆਪਣੀ ਨਹੀਂ ਕਿ ਮੈਂ ਆਪਣੀ ਚਤਰਾਈ ਨਾਲ ਮਨੁੱਖ ਜਨਮ ਪਾ ਰਿਹਾ, ਕੀ ਪਤਾ ਕਿੰਨੇ ਕਿੰਨੇ ਜਨਮ ਇਹ ਭੋਗਦਾ ਹੋਇਆ, ਕਿਹੜੀ ਕਿਹੜੀ ਜੂਨ ਵਿੱਚੋਂ ਆਇਆ, ਕਈ ਜਨਮ ਪਿਓ ਕੀਟ ਪਤੰਗਾ, ਕਈ ਜਨਮ ਗਜਬੀਨ ਕਰਾਂਗਾ, ਕਈ ਜਨਮ ਸਰ ਕੁਦਰ ਫੈਬਰ ਜੋ ਬਾਣੀ ਦੱਸਦੀ ਹੈ, ਕਿਹਨਾਂ ਕਿਹਨਾਂ ਜੂਨਾਂ 'ਚ ਇਹ ਚੱਕਰ ਕੱਟਦਾ ਆਇਆ। ਤਨ ਦਾ ਵੱਲ ਖੀਣ ਹੋ ਜਾਂਦਾ ਹੈ, ਭਏ ਕੇਸ ਦੁੱਧ ਬਾਨੀ, ਜਿਹੜੇ ਕੇਸ ਹੈ ਉਹ ਦੁੱਧ ਬਾਨੀ ਦੁੱਧ ਵਰਗੇ ਚਿੱਟੇ ਸਫੈਦ ਹੋ ਜਾਂਦੇ ਆ ਬੁਢਾਪੇ ਦੇ ਵਿੱਚ। ਭਾਵੇਂ ਮਹਿੰਦੀ ਲਾ ਲਓ, ਭਾਵੇਂ ਰੰਗ ਲਾ ਲਓ, ਭਾਵੇਂ ਬਲਸਮਾਂ ਲਾ ਲਓ, ਉਹ ਜੜ੍ਹਾਂ ਦਾ ਚਿੱਟੀਆਂ ਰਹਿੰਦੀਆਂ। ਗੱਜ ਕੇ ਬੋਲੋ, ਜਿੰਨਾ ਮਰਜ਼ੀ ਕਰੀ ਚਲੋ। ਇਸ ਵਾਸਤੇ ਜਿਹੜੇ ਕੇਸ ਹੈ ਉਹ ਦੁੱਧ ਵਰਗੇ ਚਿੱਟੇ ਹੋ ਜਾਂਦੇ ਆ। ਕਾਲੀ ਨੂੰ ਭਵਰ ਗਏ ਬਗ ਬੈਠੇ ਆਏ, ਭੌਰਿਆਂ ਨੂੰ ਜਿਹੜੇ ਕਾਲੇ ਕੇਸ ਸੀ ਉਹ ਚਲੇ ਗਏ, ਅਤੇ ਬਗਲਿਆਂ ਨੂੰ ਚਿੱਟੇ ਜਿਹੜੇ ਸੀ ਆ ਕੇ ਬਹਿ ਰਹੇ। ਪਹਿਲਾਂ ਤਾਂ ਕੰਨ ਕੋਲ ਆਉਂਦੇ ਆ, ਕੰਨ ਕੋਲੋਂ ਸ਼ੁਰੂ ਹੁੰਦੇ ਤੁਹਾਨੂੰ ਕੋਲੇ, ਕੰਨ 'ਚ ਫੂਕ ਮਾਰਦੇ ਆ, ਅਸੀਂ ਆ ਗਏ ਹਾਂ, ਬੁਢਾਪਾ ਆ ਰਿਹਾ, ਉੱਥੇ ਬਾਲਕਪਨ ਵੀ ਫਜੂਲ ਗਵਾ ਲਿਆ, ਜਵਾਨੀ ਵੀ ਹੁਣ ਕੋਈ ਅਕਲ ਕਰ, ਇਹ ਸਾਰਾ ਹੀ ਚਿੱਟਾ ਹੋ ਜਾਂਦਾ ਹੁਣ। ਇਹ ਹੁਣ ਤਾਂ ਦੇਖ ਲਾ ਤੇਰੀ ਕੀ ਹਾਲਤ ਹੈ, ਹਾਲੇ ਵੀ ਕੋਈ ਯਾਦ ਨਹੀਂ ਕਰਦਾ। ਇਹ ਕੇਸ ਜਿਹੜੇ ਹੈ ਇਹ ਦੁੱਧ ਵਾਂਗ ਭਾਈ ਚਿੱਟੇ ਹੋ ਜਾਂਦੇ ਆ, ਭਾਵੇਂ ਇਹਨਾਂ ਨੂੰ ਪੂਰਾ ਰਗੜ ਦਿਓ ਅੰਦਰੋਂ ਤਾਂ ਫੇਰ ਨਹੀਂ ਹਟਦੇ। ਗੱਜ ਕੇ ਬੋਲੋ, ਕਈ ਹੁੰਦੇ ਕਿ ਆਪਾਂ ਇਹਨਾਂ ਨੂੰ ਜੰਮਣ ਹੀ ਨਹੀਂ ਦੇਣਾ, ਉੱਥੇ ਆ ਜਾਂਦੇ ਆ। ਰੂਹ ਦਾ ਕੰਠ ਸ਼ਬਦ ਨਹੀਂ ਉਚਰੈ, ਇਹ ਬੁਢਾਪਾ ਭਗਤ ਜੀ ਕਹਿੰਦੇ ਆਉਂਦਾ, ਕੰਠ ਜਿਹੜਾ ਗਾਲਿਆ ਉਹ ਬਲਗਮ ਦੇ ਨਾਲ ਰੂਦਾ ਮੈਨੇ ਰੁਕ ਜਾਂਦਾ, ਬੋਲਣ ਵਿੱਚ ਵੀ ਤਕਲੀਫ ਹੁੰਦੀ ਹੈ, ਆਵਾਜ਼ ਪਾਟੇ ਹੋਏ ਬਾਂਸ ਵਰਗੀ ਹੋ ਜਾਂਦੀ ਹੈ, ਸਹੀ ਆਵਾਜ਼ ਨਹੀਂ ਨਿਕਲਦੀ, ਬੋਲਣ ਲੱਗਿਆਂ ਘੰਘਾਰ ਆਉਂਦੇ ਹੈ ਅਤੇ ਖੂੰ ਖੂੰ ਕਰਦਾ, ਅਤੇ ਕਰਦੇ ਵੀ ਫਿਰ ਕਈ ਵਾਰੀ ਬੜੇ ਉਪਿਆਈ ਮੰਨਣ ਲੱਗ ਜਾਂਦੇ ਆ। ਜਿਵੇਂ ਉਹ ਬਣੀਆਂ ਸੀ ਅਤੇ ਉਹਦਾ ਪਿਤਾ ਬਜ਼ੁਰਗ ਸੀ, ਉਹ ਘਰ ਵਾਲੀ ਹੁਣ ਵਿਆਹੀ ਅਪ ਟੂ ਡੇਟ, ਉਹ ਕਹੇ ਤੇਰਾ ਜੋ ਪਾਪਾ ਹੈ ਖੰਘਦਾ ਬਹੁਤ ਹੈ, ਥਾਂ ਥਾਂ ਥੁੱਕੀ ਜਾਂਦਾ, ਮੈਨੂੰ ਬਹੁਤ ਕਲੇਸ਼ ਹੈ, ਅਤੇ ਕੋਈ ਅਪਾ ਹੋਣਾ ਚਾਹੀਦਾ। ਉਹ ਹੁਣ ਉਹਦੇ ਪ੍ਰਭਾਵ ਥੱਲੇ ਉਹ ਘੋੜੇ ਦਾ ਮੰਜਾ ਚੱਕ ਕੇ ਬਾਹਰ ਡਿਓੜੀ 'ਚ ਕਰਦਾ, ਗਾਂ ਠੰਡ ਆਵੇ, ਠੰਡ 'ਚ ਲਿਆਈ, ਕਹਿਣ ਲੱਗਾ ਕਿ ਮੈਨੂੰ ਬਸ ਕਰ ਦਿਓ, ਠੰਡ ਬਹੁਤ ਹੈ। ਉਹ ਕਹਿੰਦੇ ਹੁਣ ਰਜਾਈਆਂ ਹੋਈਆਂ ਤਿੰਨ ਕੰਘਾਰਾਂ ਦੇ ਨਾਲ ਲਵੇੜ ਦੇਣੀਆਂ, ਉਹ ਗਾਂ ਦੇ ਉੱਤੇ ਭੂਰੇ ਦਾ ਝੋਲਿਆ ਉਹ ਦੇ ਦਿਓ ਬਾਪੂ ਨੂੰ। ਉਹ ਮੁੰਡੇ ਨੂੰ ਕਹਿਣ ਲੱਗਾ ਪੁੱਤ, ਉਹਦਾ ਪੁੱਤ ਆਪਣੇ ਪੁੱਤ ਨੂੰ, ਕਿ ਕਾਕਾ ਬਾਪੂ ਨੂੰ ਉਹ ਭੂਰਾ ਲਿਆ ਗਾਂ ਵਾਲਾ। ਉਹ ਆਪਣੇ ਪਿਓ ਨੂੰ ਕਹਿੰਦਾ ਕਿ ਅੱਧਾ ਪਾੜ ਕੇ ਦੇ ਦਿਓ। ਉਹ ਬਾਬਾ ਬੋਲਿਆ, ਤੂੰ ਮੇਰੇ ਪੁੱਤ ਨੂੰ ਵੀ ਗਾਂ ਪੋਤਾ ਟੱਪ ਗਿਆ। ਕਹਿੰਦਾ ਬਾਪੂ ਤੂੰ ਥੋੜ੍ਹਾ ਚੁੱਪ ਰਿਹਾ। ਉਹ ਪਿਓ ਕਹਿੰਦਾ ਪੂਰਾ ਦਿਆ ਅੱਧਾ ਕਿਉਂ? ਕਹਿੰਦੇ ਤੂੰ ਆਪਣੇ ਪਿਓ ਨੂੰ ਅੱਧਾ ਪੂਰਾ ਦਿੰਦਾ, ਕੱਲ ਤੂੰ ਬੁੱਢਾ ਹੋਣਾ, ਗਾਂ ਦਾ ਸੁਰ ਤੇ ਕੋਈ, ਮੈਂ ਤੈਨੂੰ ਕੀ ਦਊਂਗਾ? ਗੱਜ ਕੇ ਬੋਲੋ, ਪੋਤੇ ਨੇ ਕੰਨਾਂ ਦੀ ਮੈਲ ਕੱਢ ਦਿੱਤੀ ਕਿ ਇਸ ਨੇ ਤੈਨੂੰ ਜਨਮ ਦਿੱਤਾ, ਪਿਓ ਨੇ ਪਾਲਿਆ ਪਲੋਸਿਆ ਪੜ੍ਹਾਇਆ ਲਿਖਾਇਆ, ਦੁਕਾਨ ਮਕਾਨ ਬਣਾ ਕੇ ਦਿੱਤਾ, ਕਾਰੋਬਾਰ ਸੈੱਟ ਕੀਤਾ, ਤੇ ਪੇਟੀਆਂ ਰਜਾਈਆਂ ਨਾਲ ਭਰੀਆਂ ਹੋਈਆਂ ਕੰਬਲਾਂ ਨਾਲ, ਇਸ ਬਜ਼ੁਰਗ ਨੂੰ ਗਾਂ ਦਾ ਝੁੱਲ ਦੇ ਰਿਹਾ? ਭਾਵੇਂ ਮੇਰੀ ਮਾਂ ਦਾ ਤੇਰੇ ਤੇ ਪ੍ਰਭਾਵ ਹੈ, ਮਾਂ ਹੋਵੇ ਪੇ ਹੋਵੇ, ਜਿਹੜਾ ਗਲਤ ਕੰਮ ਪੋਤਾ ਕਹਿੰਦਾ ਮੈਂ ਤਾਂ ਬਰਦਾਸ਼ਤ ਨਹੀਂ ਕਰਦਾ। ਗੱਜ ਕੇ ਬੋਲੋ, ਪਿਓ ਤੇ ਮਾਂ ਨੂੰ ਨੇਕ ਪੋਤਾ ਰਹਿ ਰਾਸਤੇ ਲੈ, ਪਰਮੇਸ਼ਰ ਸਮਤ ਕਿਸੇ ਨੂੰ ਦੇ ਦੇਵੇ। ਇਸ ਵਾਸਤੇ ਜਿਹੜੇ ਬੁਢਾਪਾ ਆਉਂਦਾ, ਕਈ ਤਰ੍ਹਾਂ ਦੀਆਂ ਸੰਕਟਮਈ ਕਿਰਿਆ ਵਿੱਚੋਂ ਇਨਸਾਨ ਨੂੰ ਗੁਜ਼ਰਨਾ ਪੈਂਦਾ ਹੈ। ਸਾਡੇ ਕੋਲ ਸੇਵ ਦਿਨ ਪ੍ਰੇਮੀ ਆਇਆ, ਹੋਰ ਹੋਵੇ ਮੈਂ ਕੀ ਗੱਲ ਹੈ, ਕਹਿੰਦਾ ਜੀ ਤੇਰੀ ਪਹਿਲੇ ਘਰ ਵਾਲੀ ਮਰ ਗਈ ਸੀ, ਦੁਆ ਪਿਆ, ਪਹਿਲੀ ਦਾ ਲੜਕਾ ਸੀ, ਉਹਦੇ ਨਾਲ ਵੀ ਮੇਰੀ ਮੁਕਦਮਿਆਂ 'ਚ ਗੁਜ਼ਰ ਗਈ, ਫਿਰ ਇਹਨਾਂ ਦੇਸਾਂ 'ਚ ਆ ਗਿਆ, ਕਹਿੰਦਾ ਜਾਨ ਛੁੱਟੀ ਹੈ। ਹੁਣ ਦੂਜੀ ਘਰ ਵਾਲੀ ਅਤੇ ਪੁੱਤ 3.5 ਕਰੋੜ ਦੀ ਜਾਇਦਾਦ ਦੇ ਬੈਠਾ, ਅਤੇ ਰੋਜ਼ ਕੁੱਟ ਖਾਂਦਾ, ਨਰਾਦਰੀ ਹੁੰਦੀ ਹੈ। ਉਹ ਸਾਨੂੰ ਪੁੱਛਦਾ ਸੀ ਕੋਈ ਬਿਰਧ ਆਸ਼ਰਮ ਦੱਸੋ, ਕਿਉਂ ਹੁਣ ਮੈਂ ਕੰਮ ਕਰਨ ਜੋਗਾ ਹੈ ਨਹੀਂ ਬੁੱਢਾ, ਅਤੇ ਜਿੱਥੇ ਮੈਂ ਦਿਨ ਕੱਟ ਲਵਾਂ। ਗੱਜ ਕੇ ਬੋਲੋ, ਅੱਜ ਕੱਲ੍ਹ ਮਾਂ ਪਿਓ ਨੂੰ ਇਸ ਤਰ੍ਹਾਂ ਦੀ ਸੀਰ ਨਹੀਂ ਪਾਉਂਦੇ। ਇਸ ਤਰ੍ਹਾਂ ਦਾ ਸਮਾਂ ਆ ਗਿਆ, ਹੁਣ ਬੱਚੇ ਪੜ੍ਹ ਲਿਖ ਵੀ ਬਹੁਤ ਗਏ ਆ, ਡਿਗਰੀਆਂ ਡਿਪਲੋਮੇ ਵੀ ਬਹੁਤ ਹੈ, ਪਰ ਚਲੋ ਪਹਿਲੇ ਟੀਚਰ ਮਾਂ ਪਿਓ ਹੁੰਦੇ ਆ, ਦੂਜੇ ਸਕੂਲਾਂ ਦੇ ਆ, ਤੀਜੇ ਫਿਰ ਗਾਹਾਂ ਸਾਧੂ ਸੰਤ ਹੁੰਦੇ ਜਿਹਨੇ ਸਿੱਖਿਆ ਦੇਣੀ ਹੈ, ਚੌਥਾ ਤੇ ਫਿਰ ਗੁਰੂ ਮਹਾਰਾਜ ਆ, ਅਤੇ ਜੇ ਪਹਿਲੀਆਂ ਕਲਾਸਾਂ ਜੋ ਫੇਲ ਆ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਸੀਂ ਕਿੱਥੋਂ ਲੈ ਲਾਂਗੇ? ਸੋ ਇਸ ਵਾਸਤੇ ਵਜੂਦ ਕਹਿ ਰਿਹਾ ਇਹ ਬੁਢਾਪਾ ਸਭ 'ਤੇ ਆਉਣਾ ਹੈ, ਇੱਕ ਦੂਜੇ ਦਾ ਸਤਿਕਾਰ ਕਰਨਾ ਸਿੱਖੋ, ਪਿਆਰ ਕਰਨਾ ਸਿੱਖੋ, ਕਿਉਂਕਿ ਇਹ ਤਾਂ ਭਾਈ ਖੂਹ ਦੀ ਆਵਾਜ਼ ਹੈ। ਜੇ ਉੱਥੇ ਜਾ ਕੇ ਕਹਾਂਗੇ ਆਓ ਮਹਾਰਾਜ ਜੀ, ਆਵਾਜ਼ ਮੁੜ ਕੇ ਆਏਗੀ ਆਓ ਮਹਾਰਾਜ ਜੀ। ਜੇ ਆਪ ਉੱਥੇ ਜਾ ਕੇ ਕੋਈ ਭੈੜਾ ਸ਼ਬਦ ਬੋਲਾਂਗੇ, ਲੌਟ ਕੇ ਉਹੀ ਵਾਪਸ ਆਏ। ਸਾਡੇ ਮਹਾਂਪੁਰਖ ਹੋਏ ਆ ਧੰਨ ਧੰਨ ਬਾਬਾ ਵੀਰ ਸਿੰਘ ਜੀ ਨਿਰੰਗਾਬਾਦ, ਜਿਨ੍ਹਾਂ ਨੇ ਸਿੱਖ ਰਾਜ ਵਾਸਤੇ 13,000 ਸਿਪਾਹੀਆਂ ਸਮੇਤ ਸ਼ਹੀਦੀ ਦਿੱਤੀ ਹੈ। ਸ਼ਾਹ ਮੁਹੰਮਦ ਕਹਿੰਦਾ ਵੀਰ ਸਿੰਘ ਮਾਰਿਆ ਡਾ, ਤੋਪਾਂ ਨਹੀਂ ਛੱਡਿਆ, ਸਾਧ ਤੇ ਸੰਤ ਮੀਆਂ, ਉਹਨਾਂ ਦੇ ਸ਼ੇਸ਼ ਹੋਏ ਆ ਬਾਬਾ ਮਹਾਰਾਜ ਸਿੰਘ। ਨਾ ਤਾਂ ਉਹਨਾਂ ਦਾ ਪਹਿਲਾਂ ਨਿਹਾਲ ਸਿੰਘ ਸੀ, ਟਹਿਲ ਸਿੰਘ ਭਗਵਾਨ ਸਿੰਘ ਰੱਖਿਆ, ਫਿਰ ਜਦੋਂ ਲੰਗਰ ਵਰਤਾਉਣਾ ਸੰਗਤ ਨੂੰ, ਲਓ ਮਹਾਰਾਜ ਆਓ ਮਹਾਰਾਜ, ਉਹਨਾਂ ਦਾ ਨਾਂ ਹੀ ਮਹਾਰਾਜ ਸਿੰਘ ਪੱਕ ਗਿਆ। ਸੰਗਤ ਨੂੰ ਇੰਨਾ ਸਤਿਕਾਰ ਕਰਨਾ, ਮਹਾਰਾਜ ਕਹਿ ਕੇ ਬੁਲਾਉਣਾ, ਲੋਕ ਉਹਨਾਂ ਨੂੰ ਮਹਾਰਾਜ ਹੀ ਕਹਿਣ ਲੱਗ ਪਏ, ਮਹਾਰਾਜ ਸਿੰਘ। ਅਤੇ ਰਾਣੀ ਜਿੰਦਾਂ ਦੀ ਬੇਨਤੀ ਤੋਂ ਅਤੇ ਜਿਹੜਾ ਸੰਘਰਸ਼ ਸੀ ਆਪਣੇ ਹੱਥ ਲਿਆ, ਲੁਧਿਆਣੇ ਗੁਜਰਾਤ ਦੀ ਲੜਾਈ ਸ਼ਾਮਿਲ ਹੋਏ, ਜਿੱਤ ਵੀ ਹੋਈ। ਫਿਰ ਜ਼ਰੂਰੀ ਮੀਟਿੰਗ ਸੀ, ਕਿਸੇ ਗਦਾਰ ਨੇ CID ਦਿੱਤੀ, ਗ੍ਰਿਫਤਾਰ ਹੋ ਗਿਆ। ਫਿਰ ਸਿੰਘਾਪੁਰ ਦੀਆਂ ਕਾਲ ਕੋਠੜੀਆਂ 'ਚ ਰਹੇ ਹੈ, ਅਤੇ ਉੱਥੇ 5 ਜੁਲਾਈ 1856 ਨੂੰ ਸ਼ਹੀਦ ਹੋਏ ਹੈ। ਉੱਥੇ ਉਹਨਾਂ ਦਾ ਸਥਾਨ ਹੈ, ਮੁਸਲਮਾਨ ਵੀ ਚੀਨੇ ਵੀ ਮੰਨਦੇ ਹੈ, ਆਪਾਂ ਤਾਂ ਮੰਨਣਾ ਹੀ। ਕਹਿਣ ਤੋਂ ਭਾਵ ਬੋਲੀ ਇੱਕ ਇਹੋ ਜਿਹੀ ਵਧੀਆ ਚੀਜ਼ ਹੈ, ਕਿਉਂਕਿ ਤੁਲਸੀ ਏ ਸੰਸਾਰ ਮੈਂ, ਪਾਂਚ ਰਤਨ ਹੈ ਸਾਰ, ਮਿੱਠਾ ਬੋਲਣ ਨਿਰਚਲਣ ਦਇਆਦਾਨ ਉਪਕਾਰ। ਇਹ 5 ਚੀਜ਼ਾਂ ਸਾਰ ਵਸਤੂ ਆ, ਮਿੱਠਾ ਬੋਲਣਾ ਲੰਗੜੇ 'ਤੇ, ਅਪਾਹਜ 'ਤੇ, ਰੋਗੀ 'ਤੇ, ਬਿਰਧ ਉੱਤੇ, ਇਸਤਰੀ 'ਤੇ, ਬਾਲਕ 'ਤੇ, ਜਾਨਵਰ 'ਤੇ ਦਇਆ ਕਰਨੀ, ਇਹ ਦਇਆ ਕਰਨੀ ਦਇਆ ਵਿਰਤੀ ਕਹਾਉਂਦੀ ਹੈ। ਮਿੱਠਾ ਬੋਲਣਾ, ਨਿਉਂ ਕੇ ਚੱਲਣਾ, ਦਇਆ, ਲੋੜਵੰਦ ਨੂੰ ਦਾਨ ਦੇਣਾ ਤੇ ਪਰਉਪਕਾਰ ਕਰਨਾ, ਇਹ ਪੰਜ ਚੀਜ਼ਾਂ ਸਾਰ ਵਸਤੂ ਆ। ਤੇ ਬਾਬਾ ਖਦਾਲ ਸਿੰਘ ਜੀ ਨੂੰ ਪੁੱਛਿਆ ਸੀ ਕਿ ਰੱਬ ਕਿਵੇਂ ਮਿਲਦਾ ਹੈ। ਮਹਾਂਪੁਰਖਾਂ ਨੇ ਬਚਨ ਕੀਤੇ ਸੀ, ਮਿੱਠਾ ਬੋਲੇ ਨਿਭ ਚੱਲੇ, ਹੱਥੋਂ ਪੀ ਕੇ ਛੱਡੇ, ਔਰ ਰੱਬ ਤਿੰਨਾਂ ਦੀ ਬੁਕਲੀ ਜੰਗਲ ਕਿਆ ਟੁੰਡੇ। ਇਹ ਤਾਂ ਮਿੱਠਾ ਬੋਲਣਾ ਸਿੱਖ ਲਓ, ਇੱਕ ਨਿਉਂ ਕੇ ਚੱਲਣਾ, ਇੱਕ ਹੱਥੋਂ ਲੋੜਵੰਦ ਨੂੰ ਜੋ ਤੁਸੀਂ ਦੇਣ ਦੀ ਸਮਰੱਥਾ ਕਰ ਦਿੰਦੇ ਹੋ, ਅੰਨ ਹੈ, ਵਸਤਰ ਹੈ, ਆਇਆ ਹੈ ਜਾਂ ਵਿਦਿਆ ਦਾ ਦਾਨ ਹੈ, ਜਿਹੜੀ ਵੀ ਤੁਸੀਂ ਮਦਦ ਕਰ ਸਕਦੇ ਹੈ ਉਹ ਕਰੋ। ਕਹਿੰਦੇ ਰੱਬ ਤਾਂ ਉਹਨਾਂ ਦੇ ਹਿਰਦੇ ਰੂਪੀ ਬੋਕਲ 'ਚ ਰਹਿੰਦਾ, ਜੰਗਲ 'ਚ ਢੂੰਡਣ ਦੀ ਲੋੜ ਹੈ, ਜੰਗਲ 'ਚ ਲੱਜਣ ਦੀ ਲੋੜ ਨਹੀਂ, ਇਹ ਤੁਹਾਡੇ ਕੋਲ ਹੈ। ਕਿਉਂਕਿ ਇਹਨਾਂ ਗੁਣਾਂ ਦੁਆਰਾ ਹੀ ਪਰਮੇਸ਼ਰ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ। ਜਿਹੜੇ ਔਗੁਣ ਆ, ਭੈੜ ਆ, ਇਹ ਸਾਨੂੰ ਦੂਰ ਲੈ ਜਾਂਦੇ ਆ। ਔਰ ਉਹਦਾ ਕੰਠ ਸ਼ਬਦ ਨਹੀਂ ਉਚਰਿਆ, ਫਿਰ ਕੰਠ ਜਿਹੜਾ ਗਲਾ ਰੁਕ ਜਾਂਦਾ ਬਲਗਮਨਾ, ਸ਼ਬਦ ਜਿਹੜਾ ਉਚਾਰਨ ਨਹੀਂ ਕੀਤਾ ਜਾਂਦਾ, ਜੇ ਉਚਾਰਦਾ ਤੇ ਉਹ ਸਮਝ ਨਹੀਂ ਪੂਰਾ ਆਉਂਦਾ। ਅਬ ਕਿਆ ਕਰਹਿ ਪ੍ਰਾਣੀ, ਇਹ ਪ੍ਰਾਣੀ ਤੂੰ ਬਾਲਕਪਨ ਵੀ ਗੁਆ ਲਿਆ, ਜਵਾਨੀ ਵੀ ਗੁਆ ਲਈ, ਬੁਢਾਪੇ ਦੀ ਇਸ ਤਰ੍ਹਾਂ ਦੀ ਦਸ਼ਾ ਬਣ ਗਈ, ਤੇ ਜਿਹੜੇ ਮੌਤ ਦੇ ਫਰਿਸ਼ਤੇ ਆ ਗਏ ਤੇ ਫੇਰ ਤੂੰ ਕੀ ਕਰੇਗਾ। ਅਬ ਨਾ ਭਾਜਸ ਭਾਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਤੇ ਜੇ ਹੁਣ ਅੱਜ ਕਹੋ, ਕਹਿੰਦੇ ਬਥੇਰਾ ਸਮਾਂ ਪਿਆ ਕਰ ਲਾਂਗੇ ਜੀ, ਇਹਦਾ ਦੇਖੋ ਲਸੰਸ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਦੁਨੀਆਂ ਤੇ ਰਹਾਂਗਾ। ਹਰੀ ਨਾਨੀ ਨਾ ਡੱਡਰੀ ਪੱਕੀ ਵੱਢਣ ਹਾਰ, ਆਵੇ ਮੌਜ ਤੇ ਵੱਢ ਛੱਡੇ, ਨਹੀਂ ਦੇਖਦਾ ਕੇਤਰੀ ਹਰੀ ਹੈ ਆਵੇ। ਹੁਣ ਕਿਸਾਨ ਦੇ ਮਨ ਚ ਆ ਜਾਏ, ਜਦੋਂ ਮਰਜ਼ੀ ਫਸਲ ਵੱਢ ਦੇਵੇ। ਸੋ ਇਸ ਵਾਸਤੇ ਤਾਂ ਪਰਮੇਸ਼ਰ ਦੀ ਮੌਜ ਹੈ। ਹੁਣ ਕਈ ਗਰਭ ਸਿਰੇ ਨਹੀਂ ਚੜ੍ਹਦੇ, ਅਠਰਾਹ ਦੀਆਂ ਬਿਮਾਰੀਆਂ ਹੁੰਦੀਆਂ, ਚਲੋ ਸਿਰੇ ਨਹੀਂ ਚੜ੍ਹ, ਕਈ ਜੰਮਣ ਤੋਂ ਬਾਅਦ ਮਰ ਜਾਂਦੇ, ਕਈ ਬਾਲਕਪਨ ਵਿੱਚ, ਕਈ ਜਵਾਨੀ ਵਿੱਚ, ਤੇ ਮਾਂ ਪੇ ਦੀ ਛਾਤੀ 'ਤੇ ਵੀ ਐਸਾ ਸੱਲ ਪਾਜ ਕੇ ਚਲੇ ਜਾਂਦੇ ਆ। ਉਹ ਜਵਾਨੀ ਦੀ ਮੌਤ ਜਿਹੜੀ ਹੈ, ਮਾਂ ਪੇ ਨੂੰ ਹਲੂਣ ਦਿੰਦੀ, ਝੰਝੋੜ ਦਿੰਦੀ ਹੈ। ਜਿਹੜੇ ਵੱਡੇ ਵੱਡੇ ਖੱਬੀ ਹਨ ਨਾ, ਉਹ ਵੀ ਸਿਵਿਆਂ ਦੀ ਸੁਆਹ ਸਿਰਾਂ 'ਚ ਪਾਉਂਦੇ ਦੇਖੇ ਹੈ। ਗੱਜ ਕੇ ਬੋਲੋ। ਇੱਕ ਜਗ੍ਹਾ ਅਸੀਂ ਸੰਤਾਂ ਕੋਲ ਪੜ੍ਹਦੇ ਹੁੰਦੇ ਸੀ, ਉਸ ਪਿੰਡ 'ਚ ਇੱਕ ਵਿਅਕਤੀ ਹੁੰਦਾ ਸੀ, ਸਪੀਕਰ ਲਾਉਣਾ, ਹੁਣ ਤਾਰਾਂ ਕੱਟ ਦੇਣੀਆਂ, ਤੇ ਹੁਣ ਭਾਈਚਾਰੇ 'ਚ ਆਉਣਾ ਪੈਂਦਾ ਹੀ ਹੈ ਕਿ ਵੀ ਸਭ ਸੈਟੀ ਜਾਂ ਮਹਾਰਾਜ ਦੇ ਪਾਠ ਜਾਂ ਭੋ ਗਿਆ, ਹੁਣ ਮੱਥਾ ਨਹੀਂ ਟੇਕਣਾ, ਪਿੱਠ ਕਰਕੇ ਬਹਿਣਾ, ਮਹਾਰਾਜ ਪਿੱਠ ਕਰਕੇ ਬੈਠਣਾ, ਮੱਥਾ ਨਹੀਂ ਟੇਕਣਾ। ਅਤੇ ਅਸੀਂ ਤੁਰੇ ਜਾਈਏ ਅਤੇ ਆਵਾਜ਼ ਮਾਰੀ, ਮੈਂ ਕਿਹਾ ਗੁਰਮੁਖਾ ਦੇ ਅੱਗੇ ਤਾਂ ਤੈਨੂੰ ਬੜੀ ਐਲਰਜੀ ਹੁੰਦੀ ਸੀ, ਅੱਜ ਆਵਾਜ਼ ਮਾਰੀ। ਕਹਿੰਦਾ ਜੀ ਪਤਾ ਲੱਗਾ, ਮੈਂ ਕਿਹਾ ਦਸ ਪਾਈ ਲੱਗ ਜਾਏਗਾ। ਕਹਿੰਦੇ ਆਪਣਾ ਕਾਕਾ ਗੁਜ਼ਰ ਗਿਆ। ਗੱਜ ਕੇ ਬੋਲੋ। ਉਸ ਕਾਕੇ ਨੇ ਨੌਜਵਾਨ ਉਮਰ 'ਚ ਮਰਿਆ, ਉਹਦੀ ਧੌਣ 'ਚ ਜਿਹੜਾ ਹੰਕਾਰ ਦਾ ਕਿਲਾ ਠੁਕਿਆ ਸੀ ਨਾ, ਕੁੱਟਿਆ ਗਿਆ। ਇਸ ਕਰਕੇ ਰੱਬ ਤੋਂ ਡਰਨਾ ਚਾਹੀਦਾ ਹਮੇਸ਼ਾ, ਹੰਕਾਰ ਨਹੀਂ ਕਰਨਾ ਚਾਹੀਦਾ। ਐਸੇ ਬੰਦੇ ਵੀ ਦੇਖੇ ਆ ਜਿਹੜੇ ਮਾਰੇ ਨੂੰ ਮੱਥਾ ਟੇਕਣਾ ਪਸੰਦ ਨਹੀਂ ਕਰਦੇ, ਪਰ ਸਮਾਂ ਆਉਂਦਾ ਉਹਨਾਂ ਲੋਕਾਂ ਦੇ ਪੱਲੇ ਵੀ ਰੋਣਾ ਧੋਣਾ ਰਹਿ ਜਾਂਦਾ। ਇਸ ਕਰਕੇ ਡਰਨਾ ਚਾਹੀਦਾ, ਇਹ ਚੀਜ਼ਾਂ ਸਦਾ ਰਹਿਣ ਵਾਲੀਆਂ ਨਹੀਂ ਹੁੰਦੀਆਂ। ਉਹ ਰੂਹ ਦਾ ਕੰਠ ਕੰਠ ਰੁਕ ਜਾਂਦਾ, ਸ਼ਬਦ ਨਹੀਂ ਉਤਰਿਆ, ਜੋ ਕੋਈ ਸ਼ਬਦ ਨਹੀਂ ਉਚਾਰਿਆ ਜਾਂਦਾ। ਅਬ ਕਿਆ ਕਰਹਿ ਪ੍ਰਾਣੀ, ਅਤੇ ਹੁਣ ਪ੍ਰਾਣੀ ਕੀ ਕਰੇਗਾ। ਉਹ ਸਮਾਂ ਤਾਂ ਤੈਂ ਆਪਣੇ ਹੱਥੋਂ ਗੁਆ ਲਿਆ, ਜਿਹੜਾ ਸਮਾਂ ਤੈਨੂੰ ਬੜਾ ਕੀਮਤੀ ਮਿਲਿਆ ਸੀ। ਆਰਾਮ ਰਾਏ ਹੋਏ ਬੈਦ ਬਨਵਾਰੀ। ਹੇ ਰਮੇ ਹੋਏ ਰਾਮ, ਰਾਏ ਮੈਨੇ ਰਾਜਾ ਰੂਪ, ਰਾਏ ਮੈਨੇ ਪ੍ਰਕਾਸ਼ ਰੂਪ। ਸੰਸਾਰ ਰੂਪੀ ਬਗੀਚੇ ਦੇ ਬਨਵਾਰੀ ਮੈਨੇ ਮਾਲਕ, ਸਾਡਾ ਬੈਦ ਬਣ ਕੇ ਸਾਡਾ ਇਲਾਜ ਕਰਨਾ ਕਰ। ਗੱਜ ਕੇ ਬੋਲੋ, ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਪਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਉਹ ਗੁਜਰਾਤ ਦਾ ਸੈਂਸਿਸਟ ਸੀ ਨਾ, ਬੜਾ ਨਾਸਤਕ ਸੀ। ਕਹਿੰਦਾ ਰੱਬ ਹੁੰਦਾ ਕੀ ਹੈ, ਰੱਬ ਕਿੱਥੇ ਹੈ? ਉਹਨੂੰ ਫਿਰ ਕੈਂਸਰ ਹੋ ਗਿਆ। ਸਾਰੇ ਡਾਕਟਰ ਜਵਾਬ ਦੇਵੈ, ਘਰ ਵਾਲੀ ਕੁਝ ਗੁਰਸਿੱਖੀ ਖਿਆਲ ਰੱਖਦੀ ਸੀ ਕਿ ਡਾਕਟਰਾਂ ਨੇ ਕਿਹਾ ਜੀ ਉਮਰ ਵੱਧ ਤੋਂ ਵੱਧ 4 ਦਿਨ ਹੈ, ਸੇਵਾ ਕਰ ਲਓ। ਉਹ ਚੁੱਕ ਕੇ ਉਹਨੂੰ ਦਰਬਾਰ ਸਾਹਿਬ ਲੈ ਆਈ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ 'ਚ। ਉੱਥੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ, ਉਹ ਕਹਿੰਦੇ ਬੀਬਾ ਜੀ ਵੀ ਪਾਠ ਇੱਥੇ ਬੁਕਨ ਬੜੀ ਲੰਬੀ ਲਿਸਟ ਹੈ। ਕਹਿੰਦੇ ਆਹ ਗੱਲ ਆ, ਦੇਖ ਲਓ ਕਰ ਸਕਦੇ ਹਾਂ। ਫਿਰ ਉਹ ਪਾਠ ਹੀ ਰੱਖਿਆ ਸਪੈਸ਼ਲ, ਅਤੇ ਪਾਠ ਜਿੱਥੇ ਹੋ ਰਿਹਾ ਸੀ ਜਾਪ, ਉਹਨੂੰ ਲਟਾ ਦਿੱਤਾ। ਬਸ ਉਹ ਕਹਿੰਦਾ ਵੀ ਮੇਰੇ ਸਰੀਰ 'ਚ ਐਂ ਹੋਇਆ ਜਿਵੇਂ ਵਿੱਚੋਂ ਕੁਝ ਨਿਕਲੀ ਜਾਂਦਾ। ਭੋਗ ਪੈ ਗਿਆ ਤੰਦਰੁਸਤ, ਆਪ ਜਾ ਕੇ ਹਰ ਕੀ ਪੌੜੀ ਤੋਂ ਚਰਨਾਮਤ ਲਈ ਇਸ਼ਨਾਨ ਦੁੱਖ ਭੰਜਨੀ ਕੀਤਾ, ਅਤੇ ਡਾਕਟਰ ਨੇ ਚੈੱਕ ਕਰਾਇਆ, ਕਹਿੰਦੇ ਤੈਨੂੰ ਬਿਮਾਰੀ ਕੋਈ ਨਹੀਂ। ਹੁਣ ਉਹ ਇੰਨਾ ਗੁਰੂ ਗ੍ਰੰਥ ਸਾਹਿਬ ਦਾ ਪਾਸ਼ਕ ਬਣ ਗਿਆ, ਲੈਕਚਰ ਦਿੰਦਾ ਫਿਰਦਾ ਜਗ੍ਹਾ ਜਗ੍ਹਾ 'ਤੇ, ਆਪਣੀਆਂ ਸੀੜੀਆਂ ਬਣ ਰਿਹਾ। ਰਾਮਦਾਸ ਸਰੋਵਰ ਨਾਤੇ ਸਭ ਉਤਰੇ, ਆਪ ਕਮਾਤੇ। ਪ੍ਰਤੱਖ ਹੈ, ਕਿਉਂਕਿ ਆ ਗਿਆ ਬਾਬਾ ਬੈਦ ਰੋਗੀਆਂ ਦਾ। ਲੋਕ ਧਾਰਨਾ ਲਾਉਂਦੇ ਹੁੰਦੇ ਸੀ ਗੁਰੂ ਨਾਨਕ ਸਾਹਿਬ, ਆਪ ਨੂੰ ਬਿਮਾਰੀ ਹੈ ਕੋਈ ਨਹੀਂ, ਅਤੇ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਉਹਦੀ ਬਿਮਾਰੀ ਰਹਿਣ ਨਹੀਂ ਦਿੰਦਾ। ਹਉਮੈ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਗਲ ਵਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖਪ ਗਏ ਕਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਰੋਗੀ। ਐਸੇ ਆ ਭਾਈ, ਇਹ ਸਚੇਤ ਕਰਦੇ ਆ ਸਾਨੂੰ ਕਿ ਬਚੋ ਬਚੋ ਭਾਈ, ਰੈੱਡ ਅਲਰਟ ਕਰ ਰਹੇ ਆ। ਹੁਣ ਸੜਕ ਦੇ ਟ੍ਰੈਫਿਕ ਦੇ ਰੂਲ ਹੁੰਦੇ ਨਾ, ਰੈੱਡ ਬੱਤੀ ਹੈ, ਪੀਲੀ ਹੈ ਅਤੇ ਹਰੀ ਹੈ। ਹਰੀ ਹੈ ਕੋਈ ਰਸਤਾ ਸਾਫ ਹੈ, ਪੀਲੀ ਕਹਿੰਦੇ ਤਿਆਰ ਹੋ ਜਾਓ, ਅਤੇ ਰੈੱਡ ਜਿਹੜੀ ਹੈ ਉਹ ਕਹਿੰਦੀ ਰੁਕ ਜਾਓ, ਸਾਵਧਾਨ ਹੋ। ਪੀਲੀ ਸਾਵਧਾਨ ਕਰਦੀ, ਹਰੀ ਇਜਾਜ਼ਤ ਦਿੰਦੀ। ਇਸੇ ਤਰ੍ਹਾਂ ਨਿਯਮਤਾ ਇਹ ਹੀ ਹੈ ਕਿ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਾਈ ਜੀਵਨ ਬਰਬਾਦ ਨਾ ਕਰੋ। ਜੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਾਂਗੇ ਤਾਂ ਐਕਸੀਡੈਂਟ ਹੋਵੇਗਾ ਕਿ ਨਹੀਂ, ਅਤੇ ਜਿਹੜਾ ਸਾਡਾ ਜੀਵਨ ਹੈ ਇਹ ਵੀ ਇੱਕ ਯਾਤਰਾ ਆ, ਇਹਦੇ 'ਚ ਵੀ ਨਿਯਮ ਹੈ। ਜਿਹੜੀ ਰਹਿਤ ਮਰਜ਼ਾਦਾ, ਇਹ ਤਾਂ ਹਰੀ ਬੱਤੀ ਦੀ ਨਿਆਈ ਹੈ, ਅਤੇ ਜਿਹੜੀ ਕਰਹਿਤ ਹੈ ਇਹ ਲਾਲ ਬੱਤੀ ਦੀ ਨਿਆਈ ਹੈ। ਸੋ ਇਸ ਵਾਸਤੇ ਸਮਝਣਾ ਚਾਹੀਦਾ, ਆਰਾਮ ਰਾਏ ਬੂਹੇ ਬੈਦ ਬਨਵਾਰੀ, ਹੇ ਰਾਮ ਰਾਏ ਪਰਮੇਸ਼ਰ, ਸੰਸਾਰ ਰੂਪੀ ਬਨ ਦੇ ਮਾਲਕ, ਆਪ ਬੈਦ ਬਣ ਕੇ ਸਾਡਾ ਇਲਾਜ ਕਰਨਾ ਕਰੋ। ਆਪਣੇ ਸੰਤ ਹੈ ਲਿਹੋ ਅਵਾਰੀ, ਆਪਣੇ ਸੰਤ ਜਨਾਂ ਨੂੰ, ਭਗਤ ਜਨਾਂ ਨੂੰ, ਗੁਰਮੁਖ ਜਨਾਂ ਨੂੰ ਅਵਾਰੀ ਮੈਨੇ ਬਚਾ ਲੈਣਾ ਕਰੋ। ਬਚਾਵੇਗਾ ਤਾਂ ਉਹੀ ਜਿਹੜਾ ਸ਼ਰਨ ਆਵੇਗਾ, ਅਤੇ ਜੇ ਹੁਣ ਰੱਬ ਨੂੰ ਕੋਈ ਲਾਲ ਅੱਖਾਂ ਦਿਖਾਊਗਾ ਤਾਂ ਫਿਰ ਕਹਿ ਮੌਜ ਲੁੱਟ ਪਈ। ਗੱਜ ਕੇ ਬੋਲੋ, ਜਿਹੜਾ ਸ਼ਰਨ ਆਊਗਾ, ਅਹੰਕਾਰ ਛੱਡੂਗਾ, ਨਿਮਰਤਾ ਧਾਰੂਗਾ, ਦਾਸਾ ਭਾਵ ਧਾਰੂ, ਤੇ ਕਿਰਪਾ ਕਰਦਾ ਹੈਗਾ। ਅਤੇ ਜੇ ਗੁਰੂ ਘਰ ਤੋਂ ਕੋਈ ਸ਼ਰੀਕ ਬਣੇਗਾ, ਅਤੇ ਸ਼ਰੀਕ ਬਣ ਕੇ ਆਇਆ ਸੀ ਨਾ ਸੋਲੀ ਖਾਂ, ਟੋਡੀ ਮਹਲਾ ਪੰਜਵਾਂ, ਨਿੰਦਕ ਗੁਰ ਕਿਰਪਾ ਤੇ ਹਟਿਓ, ਫਿਰ ਇਹ ਸ਼ਬਦ ਚਾਰਿਆ ਸਿੰਘ ਨੇ, ਦੂਤ ਉਸਨੂੰ ਸਭ ਕੁਝ ਤੇ ਨਿਬਰਿਆ ਸੋਲੀ ਤੇ ਨਾਰਾਇਣ ਰਾਵ, صلحی کا ہاتھ کہیں نہ پہنچے، صلحی ہوئے موا ناپاک۔ گرو کا نا ڈالنا آیا اتے بجاوے لایا سی برتی جند نے، اگے شکار نکلیا گھوڑا بجایا، اس رپٹ دوڑا متھے چل بجی، گھوڑا جڑا سی بس تو باہر ہو گیا، لگام ہاتھوں چھٹ گئی، گھوڑا پجاوے نے جا چڑھیا، یہ ڈگ کے بچے اتنے سڑ کے مر گیا چل سکے۔ یہ حالت ہوئی۔ سو اس واسطے کہ جڑا نمرتا نہ آتا، کہ بڑے بڑے پاپی جڑے ہے وہ بھی کر جاندے ہیں، اپنے سنت جنوں بھگت جنوں گرمکھ جنوں اواری میں نے بچا لینا، کرو راہ ماتھے پیر شریر جلن ہے، ماتھے وچ پیڑا ہے، کئیوں کے اولاں بجدیاں، دونوں کڑکڑیاں بجدیاں، دونوں کڑکڑیاں بجدیاں، نہ دن چینے نہ رات چینے، نیند بھی نہیں آتی، پیر میں نے پیڑا ہوں، شریر جلن ہوں، ہر ویلے سڑی جاندے مچی جاندے۔ ساڈے اتنے نیڑے پنڈ ہے، دہل صاحب منمکھ سی، ان گرو گرنتھ صاحب اگن بھیٹ کیتا، بس تے اُدھے سر نوں اگ لگی رہا کرے، روز پٹی جانا، ہائے میں سڑ گیا، میں مر گیا، کدی ٹیوبل دے چڑھیا پانی چ بڑنا، کدی دریا چ بڑنا، بس اڑاٹ پاؤں مریا۔ جہو جا کوئی بیج بیجتا وہ پھر ساتھ سنگ جی بڑھنا پہنتا ہے، شریر دے پھر جلن، کئیاں دے ایرخا دی تریشنا دی اگ نہ، کام کرو دی اگ نہ، سڑتے رہتے دن رات، کرک کرے جے مان، کرے جے دے کال جے دے چہار ویلے کرک پیڑا رہتی ہے، شانتی نہیں، کوئی شانتی نہیں، پٹکرے پھرتے ہے، نہ دھرتی چلتی ہے، نہ آکاش چلتا، اس طرح کی کریا جی انہوں کی بن جاتی ہے۔ بابا کرم سنگھ صاحب جدو فوج وچوں آئے، ایک جنگل وچ بھجن کریا کرن، اسے نور دین پٹھان پشو چارتا ہوں، فون آ کے جی مہا پرکھان بڑا تنگ کرنا، ہندو کافر ہے، سکھ کافر ہے، اتوں چلے جا، بہت ہوں اس طرح کرنا۔ تو مہاپرکھ نے کہا دیکھ پلیا روکا، اسی کہ چکیا نہیں، چرایا نہیں، کسی کی کوئی مالکی نہیں، مدی جنگل چ بیٹھے ہیں، کسی کی ملکیت نہیں، سرکاری جگہ پہ ہے، کہ تینوں کوئی کلیش نہیں دیندے، اور وہ ایسا منمکھ اونجی ہٹنا نہیں۔ مہاپرکھ اٹھ کے گاہ ہونا گاہ اتنے ان اتنے جا کے تنگ کرنا، پھر سنتاں نے بچن نکلیا، کہندے کیوں مچھ وگ سڑی جانا، پہ تینوں کہندے کچھ، ان جو سوٹی مہاپرکھاں دے چکن واسطے ماری، ایوں ہاتھ نہیں جڑتے، تے منہ دا ہو کے ڈگ پیا، ایسی پیڑ ہوئی، کر جاندا ہی مر گیا، پھر انہوں مچھ دی جون چ جانا پیا۔ مہاپرکھ اتنے بھجن کرتے سی دریا کے کنارے، ایک بہت بڑی باڑھ آئی، تو چھالی پئی، تو مچھ کنارے دے آ گیا تڑپے، سنت اٹھے برشی کول سی، ایوں کھبو دیتی، وہ پران نکل گئے، کہندے مہاراج کون ہے؟ کہن لگے نور دین ہے، جڑا مچھ بنیا سی، گج کے بولو۔ سو اس پرکار کئی ایسے بندے ہے، وہ سمرن کرن والے اکارن دکھ دیتے ہیں، یہ نہیں مطلب دے، پھر انہوں اپنے کرما دا دکھ بھوگنا پیندا، کیونکہ پرمیشر بھی سنتن دکھ پائے تے دکھی، سکھ پائے سادھن کے سکھی۔ سو اس واسطے حضور کہندے ہیں کہ انہوں دے کالجے ہر ویلے اس طرح کرک جڑی پیڑا ہوں، ایسی بےدن اپج کھری پی ਐਸੀ ਬੇਦਨ ਪੀੜਾ ਜਿਹੜੀ ਹੈ ਉਹਨਾਂ ਦੇ ਹਿਰਦੇ ਚ ਖਰੀ ਪੈਦਾ ਹੋ ਜਾਂਦੀ ਹੈ। ਦਿਨ ਰਾਤ ਕਲੇਸ਼ ਵਿੱਚ ਹੀ ਰਹਿੰਦੇ ਆ, ਉਹਦਾ ਇਲਾਜ ਵੀ ਕੋਈ ਨਹੀਂ। ਵਾਕਾ ਔਖਦ ਨਾਹੀ, ਜਿਹੜੇ ਗੁਰੂ ਘਰ ਦੇ ਦੁਖੀ ਹੈ ਉਹਨਾਂ ਦਾ ਵੀ ਕਿਸੇ ਡਾਕਟਰ ਕੋ ਇਲਾਜ ਨਹੀਂ। ਗੱਜ ਕੇ ਬੋਲੋ, ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਗਤ ਨਾ ਪਾਵੇ, ਪਾਵੇ ਮੁਗਤ ਨਾ ਹੋਰ ਥੈਂ ਕੋਈ ਕੁਛ ਹੋ ਪਵੇਕੀਆਂ ਜਾਏ। ਜੇ ਤਾਂ ਗੁਰੂ ਘਰ ਜਾ ਕੇ ਮਾਫ਼ੀ ਮੰਗ ਲੈਣ, ਇਹਦਾ ਸ਼ਾਇਦ ਖੈਰ ਪੈ ਜਾਏ, ਮਹਾਰਾਜ ਘਰ ਦਇਆਵਾਨ ਹੈ, ਨਹੀਂ ਤਾਂ ਫਿਰ ਇਲਾਜ ਕਿਤੇ ਵੀ ਹੈ ਨਹੀਂ, ਜਿੱਥੇ ਮਰਜ਼ੀ ਭਟਕਦੇ ਫਿਰਨ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਹਰੀ ਦਾ ਜਿਹੜਾ ਨਾਮ ਹੈ ਇਹ ਅੰਮ੍ਰਿਤ ਹੈ, ਗੁਰੂ ਦਾ ਉਪਦੇਸ਼ ਰੂਪੀ ਜਲ। ਹਰੀ ਦਾ ਅੰਮ੍ਰਿਤ ਨਾਮ ਬੜਾ ਨਿਰਮਲ ਪਵਿੱਤਰ ਹੈ। ਇਹ ਔਖਦ ਜਗ ਸਾਰਾ, ਇਹ ਜਿਹੜਾ ਸਾਰੇ ਸੰਸਾਰ ਵਾਸਤੇ ਦੁੱਖਾਂ ਨੂੰ ਦੂਰ ਕਰਨ ਦੀ ਔਸ਼ਧ, ਬਹੁਤ ਵੱਡੀ ਦਵਾਈ ਹੈ। ਇਹਦੇ ਨਾਲ ਦੀ ਕੋਈ ਦਵਾਈ ਨਹੀਂ। ਸਰਬ ਰੋਗੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਸਰਦਾਰ ਹਰਦਿਆਲ ਸਿੰਘ ਹੈ ਉੱਥੇ ਸਾਡੇ ਨੇੜੇ ਨਗਰ ਦੇ ਹੈ, ਬਹੁਤ ਵੱਡੇ ਅਫਸਰ ਰਹੇ। ਹੁਣ ਉਹ ਕਈ ਜਗ੍ਹਾ ਕੈਂਪ ਲਾਉਂਦੇ ਆ ਦੇਸ਼ਾਂ ਦੇ ਵਿੱਚ। ਸਰਬ ਰੋਗੋ ਔਖਦ ਨਾਮ, ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਤੇ ਉਹਦੇ 'ਤੇ ਉਹ ਵਿਆਖਿਆ ਕਰਦੇ ਆ ਅਤੇ ਦੇਖ ਲਓ ਬੇਅੰਤ ਦੁਖੀਆਂ ਦੇ ਦੁੱਖ ਦੂਰ ਹੁੰਦੇ। ਇੱਕ ਗੁਰਮੁਖ ਪਿਆਰੇ ਸੀ, ਉਹਨਾਂ ਨੂੰ ਭਵਿੰਦਰ ਦਾ ਰੋਗ ਹੋ ਗਿਆ। ਇਹ ਐਸਾ ਘੋੜਾ ਕਿ ਬੈਠਣ ਵਾਲੀ ਜਗ੍ਹਾ ਬੰਦਾ ਬਹਿ ਨਹੀਂ ਸਕਦਾ, ਪੈ ਨਹੀਂ ਸਕਦਾ। ਡਾਕਟਰਾਂ ਨੂੰ ਜਵਾਬ ਮਿਲ ਗਿਆ, ਬਹੁਤ ਦੁਖੀ। ਵਿਚਾਰ ਚੱਲੀ, ਬੇਨਤੀ ਕੀਤੀ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਵੱਡਾ ਕੋਈ ਹਕੀਮ ਨਹੀਂ, ਉਹਨਾਂ ਦੀ ਬਾਣੀ ਸੁਖਮਨੀ ਸਾਹਿਬ ਦੇ ਦਾਸ ਪਾਠ ਕਰਿਆ ਦਾ ਲੋੜੇ। ਉਹ ਕਹਿੰਦੇ ਮੈਂ 5 ਮਿੰਟ ਬਹਿ ਨਹੀਂ ਸਕਦਾ। ਸੁਖਮਨੀ ਸਾਹਿਬ ਬੇਨਤੀ ਕੀਤੀ ਵੀ ਤੂੰ ਥੋੜ੍ਹੇ ਦਿਨ ਪਿਆਜ਼ ਕੱਟ, ਹਾਏ ਹਾਏ ਕਰਨਾ ਕਿਹੜਾ ਦੁੱਖ ਟੁੱਟਦਾ, ਕਸੀਸ ਵੱਟ ਜਰਾ। ਦਸ ਸੁਖਮਨੀ ਸਾਹਿਬ 40 ਦਿਨ ਕਰ। ਸਾਰੇ ਹਕੀਮਾਂ ਨੇ ਜਵਾਬ ਦਿੱਤਾ ਹੋਇਆ ਸੀ ਡਾਕਟਰਾਂ ਨੇ, ਜਿਹੜੇ 20 ਦਿਨ ਕੀਤਾ ਅਤੇ ਉਹ ਫੋੜਾ ਪਤਾ ਨਹੀਂ ਵੀ ਗਿਆ ਕਿੱਥੇ। ਕਹਿੰਦਾ ਜੀ ਹਟ ਜਾ। ਮੈਂ ਕਿਹਾ ਭਾਈ ਹੁਣ ਜਿਹੜੀ ਦਵਾਈ ਨੇ ਤੈਨੂੰ ਆਰਾਮ ਦਿੱਤਾ ਉਹ ਛੱਡਣਾ, 40 ਦਿਨ ਪੂਰਾ ਕਰ ਦੇ, ਬਾਅਦ ਵਿੱਚ 200 ਸੁਖਮਨੀ ਫੇਰ ਬਣਾ ਛੱਡੀ। ਧੰਨਵਾਦ ਕਰੀ ਮਹਾਰਾਜ, 40 ਦਿਨਾਂ 'ਚ ਬਿਲਕੁਲ ਨੌਬਤ। ਗੁਰਬਾਣੀ ਕਿੱਡੀ ਵੱਡੀ ਤਾਕਤ ਹੈ, ਸਿਦਕ ਭਰੋਸੇ ਦੀ ਗੱਲ ਹੈ ਕਿ ਪਰਮੇਸ਼ਰ ਦੀ ਬਾਣੀ ਐਸੀ ਬਾਣੀ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਪੜ੍ਹ ਲੈਂਦੇ ਯਕੀਨ ਨਹੀਂ ਕਰਦੇ, ਪਰ ਜੇ ਯਕੀਨ ਕਰ ਲਈਏ, ਦੁਨੀਆਂ ਦਾ ਕੋਈ ਰੋਗ ਐਸਾ ਨਹੀਂ ਜਿਹਨੂੰ ਇਨਵਿਰਤ ਨਹੀਂ ਕਰਦੇ। ਹਜ਼ੂਰ ਪਾਤਸ਼ਾਹ ਦੀ ਬਾਣੀ ਦੁਆਰਾ ਕਹਿ ਰਿਹਾ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਬੜਾ ਨਿਰਮਲ ਪਵਿੱਤਰ ਹੈ, ਇਹੋ ਔਖਦ ਜਗ ਸਾਰਾ। ਇਹ ਸਾਰੇ ਸੰਸਾਰ ਵਾਸਤੇ ਇੱਕ ਔਸ਼ਧੀ ਦੇ ਦਿੱਤੀ ਹੈ। ਵਜ਼ੀਰ ਖਾਂ ਦਾ ਜਲੋਧਰ ਸੁਖਮਨੀ ਕੱਢਣਾ ਦੂਰ ਹੋਇਆ ਸੀ, ਬਾਬਾ ਸੁੰਦਰ ਸਿੰਘ ਜੀ ਪਿੰਡਾਂ ਵਾਲਿਆਂ ਮਹਾਂਪੁਰਖਾਂ ਨੂੰ ਇੱਕ ਕਹਿੰਦਾ, ਮਹਾਰਾਜ ਮੇਰਾ ਜਲੋਧਰ ਨਹੀਂ ਹਟਦਾ। ਸੰਤ ਮਹਾਂਪੁਰਖ ਕਹਿਣ ਲੱਗੇ ਇਹ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ। ਉਹ ਕਹਿੰਦਾ ਬਥੇਰੀਆਂ ਸੁਖਮਣੀਆਂ ਪੜ੍ਹੀਆਂ, ਇਹ ਵੀ ਕੁਛ ਨਹੀਂ ਕਰਦੀਆਂ। ਕਹਿੰਦੇ ਇਸ ਤੋਂ ਅੱਗੇ ਨਹੀਂ ਬੋਲਣਾ, ਇਸ ਤੋਂ ਅੱਗੇ ਨਹੀਂ ਵਧਣਾ। ਉਹਦਾ ਜੀ ਜਲੋਧਰ ਹਟ ਗਿਆ, ਸੰਤਾਂ ਨੇ ਆਪਣੇ ਦੇ ਰੋਗ ਲੈ ਲਿਆ ਤੇ ਮਹਾਰਾਜ ਦੀ ਬਾਣੀ ਦੇ ਤਰਕ ਨਾ ਹੋ। ਦੇਖੋ ਫਰਕ ਬਾਰੀ, 8-8 ਕਿਲੋ ਸਿਰਿੰਜ ਨਾਲ ਪਾਣੀ ਕੱਢਣਾ, ਹੁਣ ਡਾਕਟਰ ਚੈੱਕਅਪ ਕਰਦੇ ਆ, ਟੂਟੀਆਂ ਲਾਉਂਦੇ ਆ, ਕਹਿੰਦੇ ਮਹਾਰਾਜ ਸਾਨੂੰ ਬਿਮਾਰੀ ਲੱਜਦੀ ਨਹੀਂ, ਹਰ ਰੋਮ ਦੇ ਵਿੱਚੋਂ ਨਾਮ ਦੀ ਧੁਨੀ ਆ ਰਹੀ ਹੈ। ਕਹਿੰਦੇ ਗੁਰਮੁਖਾ ਸੁਣਦੀ ਵੀ ਤੈਨੂੰ ਹੀ, ਕਿਉਂਕਿ ਉਹ ਡਾਕਟਰ ਬਾਬਾ ਅਤਰ ਸਿੰਘ ਜੀ ਮਹਾਰਾਜ ਵਸਤੂਆਂ ਵਾਲੇ ਦਾ ਪ੍ਰੇਮੀ ਸੀ, ਕਮਾਈ ਵਾਲਾ ਡਾਕਟਰ ਸੀ, ਬੰਦਗੀ ਵਾਲਾ ਸੀ। ਦੇਖੋ ਮਹਾਂਪੁਰਖ ਬਾਣੀ ਤੇ ਕਿੰਤੂ ਨਹੀਂ ਹੋਣ ਦਿੱਤੀ, ਆਪਣੇ ਤੇ ਲੈ ਲਿਆ। ਸੋ ਇਸ ਵਾਸਤੇ ਇਹ ਐਸੀ ਔਸ਼ਧੀ ਹੈ ਨਾਮ ਰੂਪੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਤ ਜਗ ਸਾਰਾ। ਇਹ ਸਾਰੇ ਸੰਸਾਰ ਲਈ ਮਨ ਦੇ ਰੋਗ ਵੀ ਦੂਰ ਕਰਦੀ ਹੈ ਬਾਣੀ, ਤਨ ਦੇ ਵੀ ਕਰਦੇ, ਬਾਣੀ ਰਸਨਾ ਦੇ ਜਿਹੜੇ ਦੁੱਖ ਹੈ ਉਹਨਾਂ ਨੂੰ ਵਿਅਰਥ ਕਰਦੀ। ਹੁਣ ਰਸਨਾ ਨਾਲ ਬਾਣੀ ਪਾਉਣ ਲੱਗ ਪਓ, ਝੂਠ ਬੋਲਣਾ ਆਪੇ ਛੁੱਟ ਜਾਣਾ, ਏਕਾ ਬੋਲਣਾ, ਗਾਲੀ ਗਲੋਚ, ਕੌੜਾ ਬੋਲਣਾ, ਕਿਸੇ ਨੂੰ ਝੂਠੀ ਤੋਹਮਤ ਲਾਉਣੀ, ਕਿਸੇ ਦੇ ਦੋਸ਼ ਰੋਕਣੇ, ਡੇਲੀ ਰਸਨਾ ਕੁਛ ਨਾ ਕੁਛ ਕਰਦੀ ਹੈ। ਅਤੇ ਜੇ ਰਸਨਾ ਦੇ ਨਾਮ ਲਿਆਓ, ਬਾਣੀ ਲਿਆਓ, ਬੰਦਾ ਇਹਨਾਂ ਬਿਮਾਰੀਆਂ ਤੋਂ ਕੁਦਰਤੀ ਵੱਜ ਜਾਂਦਾ। ਜਿਹੜਾ ਬਾਣੀ ਪੜ੍ਹਨਾ ਉਹਦੇ ਕੋਲ ਵਿਹਲ ਹੁੰਦਾ ਹੀ ਨਹੀਂ, ਮੈਂ ਵਾਧੂ ਗੱਲ ਕਰਾਂ, ਉਹਦੇ ਕੋਲ ਟਾਈਮ ਹੀ ਨਹੀਂ ਗੱਲਾਂ ਕਰਦੇ, ਨਿੰਦਿਆ ਜੂਲੀ ਲਈ ਕੋਈ ਟਾਈਮ ਨਹੀਂ ਉਹਦੇ ਕੋਲ, ਬਾਣੀ ਪੜ੍ਹਦਾ ਹੈ, ਨਾਮ ਜਪਦਾ। ਸੋ ਇਸ ਵਾਸਤੇ ਨਾਮ ਦੀਆਂ ਗੱਲਾਂ ਕਰਨ ਨਾਲ ਪ੍ਰਾਪਤੀ ਨਹੀਂ, ਨਾਮ ਦੀ ਕਮਾਈ ਕਰਨਾ, ਕਮਾਈ ਤੋਂ ਬਿਨਾਂ ਗੱਲ ਨਹੀਂ। ਜਿਵੇਂ ਇੱਕ ਬੰਦਾ ਬੋਰ ਕਰਨ ਲੱਗਿਆ, ਕਦੀ ਉੱਥੋਂ ਕੱਢ ਲਿਆ, ਕਦੀ ਉੱਥੋਂ ਪਾਣੀ ਆਵੇ, ਬੜਾ ਪਰੇਸ਼ਾਨ, ਉਹ ਮਹਾਤਮਾ ਆ ਗਿਆ, ਕਹਿੰਦੇ ਕੀ ਗੱਲ ਹੋਈ, ਕਹਿੰਦੇ ਮਹਾਰਾਜ ਪਾਣੀ ਕੱਢਦਾ, ਪਰੇਸ਼ਾਨ ਬਹੁਤ, ਕਹਿੰਦੇ ਬਾਕੀ ਟੋਏ ਪੂਰਦੇ ਪੈਣ ਦੇ, ਇਹਨੂੰ ਹਰਾ ਨੇ ਉੱਥੋਂ ਪਾਣੀ ਆ ਗਿਆ। ਉਹ ਕਹਿੰਦੇ ਤੂੰ ਪਾਣੀ ਦੀ ਸੱਤਾ ਤੱਕ ਤਾਂ ਪਹੁੰਚਦਾ ਨਹੀਂ ਜਦ ਨੂੰ ਦੂਏ ਸਾਂਝਾ ਵੜਦਾ। ਇਸ ਤਰ੍ਹਾਂ ਨਾਮ ਅਸੀਂ ਆਤਮਾ ਤੱਕ ਪਹੁੰਚਣ ਲਈ ਨਹੀਂ ਜਪਦੇ, ਬਜਾਲੇ ਛੱਡ ਕੇ ਬਹਿ ਜਾਂਦੇ ਹਾਂ। ਅਤੇ ਜੇ ਕਿਤੇ ਜਪਜੀ ਸਾਹਿਬ ਪੜ੍ਹ ਲਿਆ ਤਾਂ ਆਪਣੇ ਆਪ ਨੂੰ ਬਹੁਤ ਵੱਡੇ ਪਾਠੀ ਸਮਝਣ ਲੱਗ ਜਾਂਦੇ, ਗੱਜ ਕੇ ਬੋਲੋ। ਜੇ ਨਿਤਨੇਮ ਵਾਸਤੇ ਕਹੀਏ ਵੀ ਨਿਤਨੇਮ ਕਰਿਆ, ਕਹਿੰਦੇ ਜੀ ਮੇਰੇ ਘਰ ਵਾਲੀ ਸੁਖਮਣੀ ਰੋਜ਼ ਪੜ੍ਹਦੀ ਹੈ, ਤੇਰੇ ਘਰ ਵਾਲੀ ਦੀਆਂ ਰੋਟੀਆਂ ਖਾਣੀਆਂ ਤੈਨੂੰ ਮਿਲ ਜਾਣਗੀਆਂ। ਇਹਦਾ ਹਰੇਕ ਦੀ ਖੁਰਾਕ ਆਪੋ ਆਪਣੀ ਹੈ, ਨਿਤਨੇਮ ਵੀ ਆਪੋ ਆਪਣਾ ਹੀ ਹੈ, ਸੇਵਾ ਵੀ ਆਪੋ ਆਪਣੀ ਹੈ, ਦੂਏ ਦਾ ਦੂਏ ਨੂੰ ਕਿਵੇਂ ਮਿਲਿਆ। ਕਈ ਇਸ ਤਰ੍ਹਾਂ ਦੇ ਉੱਤਰ ਦੇ ਦਿੰਦੇ ਆ, ਹਰੇਕ ਨੂੰ ਨਿਤਨੇਮ। ਕਈ ਕਹਿੰਦੇ ਜੀ ਟੇਪ ਸੁਣ ਲਿਆ ਕਰੀਏ, ਮੈਂ ਕਿਹਾ ਟੇਪ 'ਚ ਭਰ ਦਿਓ, ਰੋਟੀ ਖਾ ਲਈ, ਰੋਟੀ ਖਾ ਲਈ, ਰੋਟੀ ਖਾ ਲਈ, ਜਿਹਦਾ ਟੇਪ ਸੁਣਨਾ ਭੁੱਖ ਮਿਟ ਗਈ, ਅਤੇ ਇਉਂ ਕਰ ਲਿਆ ਕਰਿਓ। ਨਿਤਨੇਮ ਆਪ ਕਰਨ ਵਾਸਤੇ ਦਿੱਤਾ, ਹਾਂ ਟੇਪ ਨਾ ਕਥਾ ਕੀਰਤਨ ਸੁਣਨਾ ਵੱਖਰੀ ਗੱਲ ਹੈ, ਜਿਹੜਾ ਨਿਤਨੇਮ ਉਹ ਟੇਪਾਂ ਨੂੰ ਨਹੀਂ ਦੇਣਾ, ਉਹ ਆਪ ਕਰਨਾ। ਜੇ ਅਨਪੜ੍ਹ ਆ ਉਹਨਾਂ ਵਾਸਤੇ ਮਹਾਰਾਜ ਨੇ ਮੂਲ ਮੰਤਰ ਦਿੱਤਾ, ਗੁਰਮੰਤਰ ਦਿੱਤਾ। ਸੰਤ ਬਾਬਾ ਮਗਰ ਸਿੰਘ ਜੀ ਹੋਇਆ ਰਾਮਗੜ੍ਹ ਲੁਧਿਆਣੇ ਜ਼ਿਲ੍ਹੇ ਫੌਜ ਵਿੱਚੋਂ, ਹਾਂ ਗੁਰਗਾਏ, ਬੜੇ ਪੂਰਨ ਸਾਧੂ ਸੀਗੇ, ਬਹੁਤ ਅੰਮ੍ਰਿਤ ਛਕਾਏ ਉਹਨਾਂ ਨੇ। ਜਦੋਂ ਨਗਰ 'ਚ ਆਏ, ਮਾਤਾ ਨੇ, ਬਜ਼ੁਰਗਾਂ ਨੇ, ਮਹਾਰਾਜ ਸਾਡੇ ਲੰਗਰ ਛਕੋ, ਜਥੇ ਨੂੰ ਛਕਾਂਗੇ ਭਾਈ, ਰੋਜ਼ ਇਸ਼ਨਾਨ ਕਰਿਆ, ਇਸ਼ਨਾਨ ਕਰਨ ਲੱਗ। ਫਿਰ ਬੇਨਤੀ, ਚੰਗਾ ਵੀ ਸਾਨੂੰ ਮੂਲ ਮੰਤਰ ਸੁਣਾਓ, ਪੰਜ ਪੌੜੀਆਂ ਸੁਣਾਓ, ਜਪਜੀ ਸਾਹਿਬ। ਅਨਪੜ੍ਹਾਂ ਨੇ ਇੱਕ ਦੂਜੇ ਤੋਂ ਪੁੱਛ ਪੁੱਛ ਕੇ ਸ਼ੁਰੂ ਕਰਤਾ, ਪੰਜ ਬਾਣੀਆਂ ਕੰਠ ਕਰਾ ਦਿੱਤੀਆਂ, ਆਸਾ ਜੀ ਦੀ ਵਾਰ, ਸੁਖਮਣੀ ਸਾਹਿਬ, ਰਹਿ ਰਾਸ, ਆਰਤੀ, ਕੀਰਤਨ, ਸੋਲੇ, ਸਭ ਬਾਣੀਆਂ ਕੰਠ ਕਰਾ ਦਿੱਤੀਆਂ। ਹੁਣ ਛਕੋ, ਫਿਰ ਮਾਈਆਂ ਨੂੰ ਕਹਿੰਦੇ ਵੀ ਗੋੜੇ ਬਣਾ ਲਓ, ਉਹਨਾਂ ਗੋੜਿਆਂ 'ਤੇ ਲਿਖ ਲਓ ਜਪਜੀ ਸਾਹਿਬ, ਜਾਪ ਸਾਹਿਬ, ਸਵੈਯੇ, ਚੌਪੇ, ਆਨੰਦ ਸਾਹਿਬ, ਸੁਖਮਣੀ। ਮਾਤਾ ਨੂੰ ਕਿ ਉਦੋਂ ਹੱਥ ਨੇ ਕੰਮ ਹੁੰਦਾ ਚੱਕੀ ਦਾ, ਜਿਹੜੇ ਦਾਣੇ ਪੀਣੇ ਆ ਨਾ, ਜਿਹੜਾ ਬਾਣੀ ਪੜ੍ਹਦੇ ਆ ਦਾਣੇ ਪੀਠੇ, ਉਸ ਗੋੜੇ 'ਚੋਂ ਆਟਾ ਪਾਏ ਜਾਣ, ਅਤੇ ਇਸ਼ਨਾਨ ਕਰਕੇ, ਵਸਤਰ ਬਦਲ ਕੇ, ਅਤੇ ਬਾਣੀ ਪੜ੍ਹਦਿਆਂ ਲੰਗਰ ਤਿਆਰ ਕਰਨਾ। ਜਿਸ ਆਟੇ ਦੇ ਉੱਤੇ ਇੰਨੀ ਬਾਣੀ ਪੜ੍ਹ ਹੋਈ ਹੈ ਅਤੇ ਬਣਾਉਣ ਵੇਲੇ ਇੰਨੀ ਬਾਣੀ ਪੜ੍ਹੀ ਗਈ ਹੈ, ਫਿਰ ਥਾਲਾ ਸਜਾ ਕੇ, ਪੰਜ ਫੁਲਕੇ ਰੱਖ ਕੇ, ਜੋ ਵੀ ਦਾਲ ਸਬਜ਼ੀ ਪਦਾਰਥ ਬਣਾਇਆ, ਜਲ ਰੱਖ ਕੇ ਸ੍ਰੀ ਸਾਹਿਬ ਭੇਟ ਕਰਕੇ ਮਹਾਰਾਜ ਨੂੰ ਭੋਗ ਲਾਇਆ, ਅਰਦਾਸ ਕੀਤੀ ਕਿ ਲੰਗਰ ਚੜਾ ਕੇ ਵਰਤਾਇਆ, ਤੇ ਜਿਹੜਾ ਛਕੂਗਾ ਉਹਦੀ ਲਿਵ ਜੁੜੂਗੀ ਕਿ ਨਹੀਂ ਜੁੜੂਗੀ। ਤੇ ਹੁਣ ਉੱਥੇ ਰਿਕਾਰਡ ਲਾ ਲੈਣਾ, ਟੈਲੀਵਿਜ਼ਨ ਦੀ ਗੰਦੀ ਫਿਲਮ ਲਾ ਲੈਣੀ, ਰਿਕਾਰਡ ਲਾ ਲਿਆ, ਮੇਰਾ ਤਨ ਡੋਲੇ, ਮੇਰਾ ਮਨ ਡੋਲੇ, ਤੇ ਫਿਰ ਬੇਨਤੀ ਕਿੱਥੋਂ ਡਿੱਗ ਜਾਊਗੀ? ਡਿੱਗ ਜਾਏਗੀ? ਅੱਜ ਮਨ ਕਿਉਂ ਨਹੀਂ ਡਿੱਗਦੇ? ਅਸੀਂ ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਚਾਹੇ ਲੰਗਰ ਤਿਆਰ ਗੁਰਦੁਆਰੇ ਕਰਦੇ ਹਾਂ, ਚਾਹੇ ਘਰ ਕਰਦੇ ਹਾਂ, ਇਹ ਲੰਗਰ ਤਾਂ ਗੁਰੂ ਦਾ ਹੀ ਹੈ। ਦਾਣਾ ਪਾਣੀ ਗੁਰੂ ਕਾ, ਟਹਿਲ ਪਾਣੀ ਤੇਰੇ ਸਿੱਖਾਂ ਸੇਵਕਾਂ ਦੀ। ਰਾਜਾ ਸੰਸੀ ਸਰਦਾਰ ਹੋਏ ਆ, ਤੇ ਬਾਬਾ ਜਵਾਲਾ ਹਰਪਾਲ ਵਾਲਿਆਂ ਨੂੰ, ਉਹ ਸੰਗਤ ਨੂੰ ਨੀ ਲੰਗਰ ਵਰਜਿਆ, ਨਾ ਤਾਂ ਸਰਦਾਰਾਂ ਨੇ ਡੱਕਾ ਤੋੜਿਆ, ਨਾ ਸਰਦਾਰੀਆਂ ਨੇ, ਉਹ ਟੈਂਸ ਪੈਂਸ ਬੈਠੇ ਰਹੇ, ਤੇ ਸਾਡੇ ਸਦਰ ਆ ਪੜਦੇ ਆ, ਸਰਦਾਰੀਆਂ ਵੀ ਬੈਠੀਆਂ ਰਹੀਆਂ, ਤੇ ਮਹਿਰੇ ਸਿੱਖਾਂ ਦੇ ਨਾਈਆਂ ਨੇ ਸਾਰੀ ਸੇਵਾ ਕੀਤੀ ਮੁਕੰਮਲ। ਤੇ ਜਿਹੜੇ ਅਰਦਾਸ ਕਰਨੀ ਸੀ, ਗਿਆਨੀ ਜੋਧ ਸਿੰਘ ਬੜੇ ਵਿਦਵਾਨ ਹੁੰਦੇ ਸੀ, ਕਹਿਣ ਲੱਗੇ ਗਿਆਨੀ ਜੀ ਅੱਜ ਅਰਦਾਸ ਜਦੋਂ ਕਰਨੀ ਹੈ ਸਾਨੂੰ ਪੁੱਛੇ ਬਿਨਾਂ ਨਹੀਂ ਕਰਨੀ। ਉਹ ਕਹਿੰਦੇ ਮਹਾਰਾਜ ਮੈਂ ਰੋਜ਼ ਅਰਦਾਸ ਕਰਦਾ, ਅੱਜ ਕੋਈ ਨਵੀਂ ਹੈ? ਕਹਿੰਦੇ ਹਾਂ, ਜਿਲੇ ਲੰਗਰ ਪਾਣੀ ਛਕ ਲਿਆ, ਦੂਲਾ ਪੜ੍ਹ ਕੇ ਅਰਦਾਸ ਕਰਨੀ ਸੀ, ਤੇ ਅਰਦਾਸ ਕੀਤੀ ਦਾਣਾ ਪਾਣੀ ਗੁਰੂ ਕਾ, ਟਹਿਲ ਪਾਣੀ ਤੇਰੇ ਮਹਿਰਿਆਂ ਤੇ ਨਾਈਆਂ ਸਿੱਖਾਂ ਦੀ। ਗੱਜ ਕੇ ਬੋਲੋ, ਤੇ ਸਰਦਾਰ ਸਰਦਾਰਨੀਆਂ ਦੇ ਖਾਨੇ ਹੋ ਗਏ, ਤੇ ਖਰਚਾ ਅਸੀਂ ਕੀਤਾ, ਤੇ ਅਰਦਾਸ ਹੋ ਗਈ ਮਹਿਰਿਆਂ ਤੇ ਨਾਈਆਂ ਦੀ। ਆ ਗਿਆ ਤੇ ਬਾਬਾ ਜੀ ਇਹ ਕੀ ਕਰਾਇਆ? ਕਹਿੰਦੇ ਤੁਸੀਂ ਕੀਤਾ ਕੀ ਹੈ? ਤੁਸੀਂ ਸਰਦਾਰ ਸਰਦਾਰਨੀ ਆਪਣੀ ਆਕੜ 'ਚ ਰਹਿੰਦੇ ਹਾਂ, ਕੋਈ ਸੇਵਾ ਕੀਤੀ ਅਸੀਂ? ਬਾਲਣ ਪਾੜਿਆ, ਪੱਟ ਚੋਕੀ, ਭਾਂਡੇ ਮਾਂਜੇ, ਆਟਾ ਗੁੰਨਿਆ, ਪਕਾਇਆ ਵਰਤਾਇਆ, ਕੋਈ ਕੋਈ ਸੇਵਾ ਕੀਤੀ ਹੋਵੇ? ਕਹਿੰਦੇ ਦਾਣਾ ਪਾਣੀ ਤਾਂ ਪਰਮੇਸ਼ਰ ਦਾ ਹੈ, ਬੰਦੇ ਦਾ ਨਹੀਂ ਹੈ, ਬੰਦੇ ਦਾ ਤਾਂ ਸਿਰਫ ਹੱਥੀਂ ਸੇਵਾ ਆ, ਉਹ ਕੀਤੀ ਨਹੀਂ। ਹੁਣ ਜੀ ਗਲ 'ਚ ਪੱਲੇ ਪਾ ਕੇ ਮਾਫੀਆਂ ਮੰਗੀਆਂ, ਫਿਰ ਦੁਬਾਰਾ ਹੱਥੀਂ ਸੇਵਾ ਕੀਤੀ, ਲੰਗਰ ਤਿਆਗ ਛਕਾਇਆ, ਫਿਰ ਜਾ ਕੇ ਅਰਦਾਸ ਹੋਈ। ਹੁਣ ਆਪਣੇ ਵੀ ਰਿਵਾਜ਼ ਉੱਥੇ ਹੋ ਗਿਆ, ਬਹਿਰਿਆਂ ਨੂੰ ਦੇ ਦਿੱਤਾ ਸਭ ਕੁਛ। ਗੱਜ ਕੇ ਬੋਲੋ, ਹੱਥੀਂ ਸੇਵਾ ਕਰਕੇ ਰਾਜੀ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧ੍ਰਿਗ ਸੇਵਾ ਬਿਨ ਹੱਥ ਪੈਰ ਹੋਰ ਨਿਫਲ ਸਭ ਕਰਨੀ। ਇਸ ਵਾਸਤੇ ਧੰਨ ਮਾਤਾ ਖੀਵੀ, ਧੰਨ ਗੁਰੂ ਅੰਗਦ ਸਾਹਿਬ ਜੀ ਦੇ ਘਰੋਂ ਮਾਤਾ ਜੀ, ਜਗਤ ਮਾਤਾ ਸਾਡੇ ਮਾਤਾ ਜੀ, ਆਪ ਲੰਗਰ ਸੇਵਾ ਕਰਦੇ। ਮਾਤਾ ਖੀਵੀ ਨੇਕ ਜਨ, ਗੁਰੂ ਗ੍ਰੰਥ ਸਾਹਿਬ ਦੋ ਜਗ੍ਹਾ ਨਾ ਆਇਆ ਉਸ ਮਾਤਾ ਦਾ ਸੇਵਾ ਕਰਕੇ। ਇਸ ਵਾਸਤੇ ਆਖਰੀ ਬੇਨਤੀ ਹੈ, ਪਾਤਸ਼ਾਹ ਕਿਰਪਾ ਕਰਦੇ ਹੈ, ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵ ਮੁਖ ਦੁਆਰਾ। ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਭੀਖਣ ਜਨ ਸੇਵਕ ਇਹ ਗੱਲ ਕਹਿੰਦੇ ਹੈ, ਜੇ ਤੁਸੀਂ ਉਪਰੋਕਤ ਦੱਸੇ ਹੋਏ ਉਪਦੇਸ਼ਾਂ ਮੁਤਾਬਕ ਆਪਣਾ ਜੀਵਨ ਬਣਾ ਲਓਗੇ, ਤੁਹਾਨੂੰ ਮੁਕਤੀ ਦਾ ਦੁਆਰਾ ਸੱਚਖੰਡ ਮਿਲ ਜਾਊਗਾ। ਕੋਈ ਛੱਕ ਛੱਡੀ ਹੈ ਬਾਣੀ ਨੇ? ਹੁਣ ਕਰਨਾ ਨਾ ਕਰਨਾ ਇਹ ਤਾਂ ਸਾਡੀ ਮਰਜ਼ੀ ਹੈ, ਗੁਰਬਾਣੀ ਨੇ ਕੋਈ ਪੜਦਾ ਨਹੀਂ ਬੋਲਦਾ ਨਹੀਂ ਰਹਿਣ ਦਿੱਤਾ, ਪ੍ਰਾਪਤੀ ਦਾ ਰਸਤਾ ਦੱਸ ਦਿੱਤਾ। ਇਹ ਸਾਧ ਸੰਗਤ ਜੀ, ਸਤਿਗੁਰੂ ਜੀ ਵੱਲੋਂ ਬਾਣੀ ਤੋਂ ਕਿੱਥੋਂ ਵੀ ਉਪਦੇਸ਼ ਲੈ ਲਓ, ਸੋਧ ਸੋਧ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਜਿਵੇਂ ਉਹ ਜਿਹੜੀ ਦੇਸ਼ਾ ਕਸੂਰੀ ਹੈ ਨਾ, ਧਰੂ ਮਲ ਨੂੰ ਹੀ ਰਹਿੰਦੀ ਹੈ, ਤੇ ਗੁਰਬਾਣੀ ਵੀ ਇਸ਼ਾਰਾ ਬਸ ਅਕਾਲ ਪੁਰਖ ਦੇ, ਜਿੱਥੋਂ ਮਰਜ਼ੀ ਬਾਣੀ ਦਾ ਵਿਚਾਰ ਲੈ ਲਓ। ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਪ੍ਰਬੰਧਕਾਂ ਦਾ ਵੀ, ਸੰਗਤਾਂ ਦਾ, ਗੁਰੂ ਮਹਾਰਾਜ ਦੇ ਸੇਵਾਦਾਰ ਗ੍ਰੰਥੀ ਸਿੰਘ, ਰਾਗੀ ਸਿੰਘ, ਸਮੂਹ ਸੇਵਾਦਾਰ, ਸਾਰੀਆਂ ਸੰਗਤਾਂ ਦਾ ਭਾਈ ਧੰਨਵਾਦ। ਦੇਖੋ ਤੁਹਾਡੇ ਸਾਰਿਆਂ ਕੋਲ ਗੱਡੀਆਂ, ਤੇ ਜੇ ਕੋਈ ਦੁਨੀਆਂ ਦਾ ਨਾਟਕ ਹੋਵੇ, ਰੰਗ ਮੰਚ ਦੁਨੀਆਂ ਦੇ ਬਣਦੇ, ਆਪਾਂ ਕਿਵੇਂ ਦੌੜ ਦੌੜ ਜਾਂਦੇ ਹਾਂ। ਜਿਹਦੇ ਕੋਲ ਰਾਈਡਿੰਗ ਨਹੀਂ, ਉਹ ਦੂਏ ਨੂੰ ਨਾਲ ਲੈ ਆਇਆ ਕਰੋ, ਇਹ ਤੁਹਾਡੀ ਸੇਵਾ ਵੀ ਹੋਜੂਗੀ। ਇਸ ਵਾਸਤੇ ਦੂਏ ਨੂੰ ਸਹਾਇਤਾ ਦੇਣੀ, ਕਈ ਬਜ਼ੁਰਗ ਆ ਵੈਸੇ ਨਹੀਂ ਆ ਸਕਦੇ, ਨਾਲ ਲਿਆਓ ਰਲ ਮਿਲ ਕੇ, ਦੋਹਰਾ ਲਾਹਾ ਮਿਲੂਗਾ ਹੈ ਡੇਟਾ। ਇਸ ਵਾਸਤੇ ਵੱਧ ਤੋਂ ਵੱਧ ਹੋਣ ਦੀ ਖੇਚਲ ਕਰਿਆ ਕਰੋ। ਔਰ ਮਹਾਰਾਜ ਸੱਚੇ ਪਾਤਸ਼ਾਹ ਖੇਚਲ ਨਹੀਂ, ਇਹਦੇ ਨਾਲ ਦੂਜੀਆਂ ਖੇਚਲਾਂ ਸਾਰੀਆਂ ਘਟੀਆਂ ਜਾਣੀਆਂ, ਕਿਉਂਕਿ ਮੈਨੂੰ ਤਾਂ ਦੋ ਆਉਂਗੇ ਚਾਰ ਆਉਂਗੇ ਕੋਈ ਫਰਕ ਨਹੀਂ, ਕਿਉਂਕਿ ਇੱਕ ਸਿੱਖ ਦੋਏ ਸਾਧ ਸੰਗਤ ਪੰਜੀ ਪਰਮੇਸ਼ਰ ਹੀ ਦਾ ਆਪਣਾ ਆਨੰਦ ਲੈਣਾ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਤੇ ਫਿਰ ਨਾਲ ਰਲ ਕੇ ਚਲੀ ਚਲੋ। ਭਾਈ ਗੁਰਦਾਸ ਕਹਿੰਦੇ ਇੱਕ ਸਿੱਖ ਹੈ, ਜੇ ਗੁਰੂ ਦੀ ਸਿੱਖਿਆ ਦਾ ਦੋ ਸਿੱਖ ਇਕੱਠੇ ਹੋ ਜਾਣ ਤੇ ਸਾਧ ਸੰਗਤ ਬਣ ਜਾਂਦੀ, ਜੇ ਪੰਜ ਹੋ ਗਏ ਤੇ ਉੱਥੇ ਸਾਖਿਆਤ ਪਰਮੇਸ਼ਰ ਵੀ ਆ ਜਾਂਦਾ, ਜੇ ਪੰਜ ਕਿਤੇ ਆ ਜਾਣ ਗੁਰੂ ਦੀ ਸਿੱਖਿਆ ਵਾਲੇ। ਸੋ ਇਸ ਵਾਸਤੇ ਸਾਰੇ ਭਾਈ ਗਜੋ ਅਜ ਕੇ ਆਇਆ ਕਰੋ, ਜਿੰਨੇ ਨੌਜਵਾਨ ਬੱਚੇ ਵਿਦਿਆਰਥੀ ਹੈ ਸਵੇਰੇ ਵਿਹਲੇ ਹੁੰਦੇ ਆ, ਇਹ ਘੰਟਾ ਅੱਗੇ ਸਤਸੰਗ ਕਰੋਗੇ, ਤੁਹਾਡੇ ਮਨ ਦੇ ਅੰਦਰ ਐਸੀਆਂ ਪਵਿੱਤਰ ਭਾਵਨਾ ਹੋਣਗੀਆਂ, ਮਾੜੀਆਂ ਆਦਤਾਂ ਕੁਕਰਮਾਂ ਤੋਂ ਭੈੜੀਆਂ ਸੁਸਾਇਟੀਆਂ ਤੋਂ ਬਚ ਜਾਓਗੇ, ਤੇ ਜਦੋਂ ਸ਼ੁੱਧ ਮਨ ਕਰਕੇ ਵਿਦਿਆ ਪੜੋਗੇ ਨਾ, ਇੱਕ ਘੰਟਾ ਅੱਠਾਂ ਘੰਟਿਆਂ ਦੇ ਬਰਾਬਰ ਹੋ ਜਾਊਗਾ। ਸਵਾਮੀ ਵਿਵੇਕਾਨੰਦ ਅਮੈਰੀਕਾ ਦਾ ਉੱਥੇ ਅਮੈਰੀਕਨ ਵਿਦਿਆਰਥੀ ਨਾ ਦਰਿਆ 'ਚ ਕੋਈ ਚੀਜ਼ ਸੁੱਟੀ ਉਹ ਤੇ ਨਿਸ਼ਾਨੇ ਮੁੰਡਣ, ਘੁੰਮਾਂ ਭੁੱਲ ਕਹਿੰਦੇ ਲਿਆਓ ਭਾਈ, ਉਹਨੇ ਪਹਿਲੀ ਵਾਰੀ ਠਾਹ ਦੇਣੇ ਨਿਸ਼ਾਨਾ ਮਾਰਿਆ। ਕਹਿੰਦੇ ਇੰਨੀ ਇਕਾਗਰਤਾ ਕਹਿੰਦੇ ਸਿਮਰਨ ਨਾਲ ਹੁੰਦੀ ਆ। ਜੇ ਤੁਸੀਂ ਵਿਦਿਆਰਥੀ ਵੀ ਸਿਮਰਨ ਨਾਲ ਸੰਗਤ ਨਾਲ ਜੁੜ ਕੇ ਤੁਰੋ, ਤੁਹਾਨੂੰ ਇਹੋ ਜਿਹੀ ਇਕਾਗਰਤਾ ਮਨ ਦੀ ਸ਼ੁੱਧੀ ਮਿਲ ਜਾਏ ਤੇ ਅੰਦਰੋਂ ਅਨੁਭਵ ਵੀ ਪੈਦਾ ਹੋ ਜਾਂਦਾ, ਵਿਦਿਆ ਥੋੜ੍ਹੀ ਪੜ੍ਹੀ ਵੀ ਬਹੁਤੀ ਬਣ ਜਾਂਦੀ ਹੈ। ਇਸ ਵਾਸਤੇ ਜਿੰਨੇ ਵਿਦਿਆਰਥੀ ਕਾਫ਼ੀ ਇੱਥੇ ਆਏ ਹੈ, ਸਮੇਂ ਦਾ ਭਾਈ ਲਾਹਾ ਦਿਆ ਕਰੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ